धन गुरु हरगोबिंद साहब छेवें पातशाह जी महाराज जी का प्रताप चंडू ने सुनिया चिट्ठी लिख के गुरुदेव को भेजी है जिस नूं सुन के गुरुदेव गुरु हरगोबिंद साहब ने वीर रस विच जवाब भेजिया दूतां दे हाथ के चंदू नूं कह दे वी उहदी मौत हुण उहदे नेड़े है जिन्ने गुनाह उहने करने सन कर ले हन जिहड़ी दुख दी घड़ी हुण उहदे ते आउणी है ओदे तो बचण लई चंदू कोलों जिन्ने उपा हुंदे ने कर लवे क्योंकि हुण उह दुख उहदे कोल रोकिया नहीं जाणा। 33 करोड़ देवत्यां दा राजा इंद्र भी आके जे उहदी रखिया करन लगे ते उह वी इहनूं रख नहीं सकेगा। गुरुदेव दे बचन चंदू दे दूतां ने अहलकारां ने सुने वापस दिल्ली गए ते जाके चंदू नूं सारी हालात जो जो बचन गुरु हरगोबिंद साहब ने कहे जाके सुनाए। चंदू दा मन एकदम डरिया होया सी पहलां भी सोचदा की उपा करां कि मैं अपने दुश्मन नूं काबू करां। कई तरह दियां व्यौत बंदियां पापी चंदू बना रहा घाड़ता कर रहा है बादशाह नाल जाके मुलाकात कर रहा है। आओ छेवें पातशाह गुरु हरगोबिंद साहब दे चरणा नाल सुरत बिरत जोड़िए। ऐसे परम दयालु कृपालु सतगुरु जो राई नूं समेर करन लगे हन रेत दे इक किणके दे समान जो भारती लोकां दी दशा सी उहनां नूं समेर बना के समें दे हाकमां नाल टकराउण लगे ने इह केवल गुरु हरगोबिंद साहब ही कर सकदे सन। पातशाह दा बिरद है महाराज कलगीधर जी दे वचन ने मेहर करो तृण ते मोहि जाहे गरीब निवाज न दूसर तोसो भूल छमो हमरी प्रभ आपन भूलन हार कहूं कहु मोसो। सतगुरु जी राई तो मेर करदिया देरी नहीं लाउंदे श्रम करते दम आड़को ते गनी तनीता तो गरीब नवाज पातशाह जी दी पावन कल्याणकारी कथा है जिस नूं सुन के पढ़ के धन गुरु हरगोबिंद साहब सच्चे पातशाह जी महाराज जी दी बख्शिश प्राप्त हुंदी है गुरु की खुशी प्राप्त हुंदी है। सुरत विच सिमरती विच गुर इतिहास दी जदों कथा चलदी है ता फिर उस सुरत दे विच गुरु साहब जी दे जेड़े शुभ गुण ने उहनां दी चितवनी आउंदी है ते सुरती विच जदों शुभ गुण चलदे ने उहदा लाभ प्राप्त हुंदा है बड़ा वड्डा लाभ प्राप्त हुंदा है। आओ महाराज जी दे चरणा विच अपनियां हाजरियां लवाओ रसना नूं पवित्र करदिआं समूह माई भाई आखो जी सतनाम
श्री वाहिगुरु साहिब जी
सतनाम
श्री वाहिगुरु साहिब जी दोहरा श्री हरगोबिंद चंद को बोलन अर बिवहार।
श्री गुरु हरगोबिंद साहब सच्चे पातशाह जी महाराज जिन्हां दा मुख मंडल चंद्रमा दे मानिंद सुंदर है गरीब नवाज पातशाह जी दे बचना बाबत उन्हां दे व्यवहार बाबत यह सारी वार्ता जदो चंदू दे दूतां ने चंदू नूं सुनाई है।
सुन चंदू चिंता अधिक अनके उपाव बिचारे।
चंदू दे मन च सुनदिया फिकर आ गया चिंता दे नाल उस हिरदा होर ज्यादा सड़न लगा यो ता शस्त्रधारी भी हो गए ने उन्हां ने ता फौजां भी रख लिया ने। ए सारियां गल्लां सुन के चंदू दा मन बहुत ज्यादा दुखी भी होया चिंता तुर भी होया ते कई तरह दे उपा चितदा हुण करां की कि मैं बच जावां अपने दुश्मन नूं काबू कर लवां उहदे लई की उपा करां। एदां दे उपा अपने हिरदे विच चंदू सोचदा ते चितवदा है।
चौपाई ने माने मम सुता सगाई
सोचदा है कि गुरु हरगोबिंद साहब जी ने ता एक गल स्पष्ट कर ही दित्ती कि उहनां ने मेरी लड़की दी सगाई नहीं मन्नणी मेरी लड़की दी सगाई नहीं कबूलनी क्योंकि उन्होंने कह दिता कि सूरज पूर्व दी बजाए पछम झोक सकदा समुंदर सुक सकदा समेर पर्वत खंभ ला के उड सकदा चंद्रमा चो अग निकल सकदी है पर चंदू दी लड़की दा रिश्ता असीं कदे कबूल नहीं करांगे नहीं हो सकदा। तो चंदू नू इस गल दा तां हुण निर्णा हो गया भी इह तां हुण गल गई कि हुण उहनां दे नाल जिहड़ी सगाई होणी सी मेरी लड़की दी ओह नहीं हो सकदी।
पिता दशा दिख त्रास न पाई।
ओह इन्ने निडर ने कि अपने पिता दी हालत बारे उहनां नू पता भी है भी मैं उहनां नू किवें शहीद कीता, किवें तत्तियां तवियां ते बिठाया, देग दे पाणी चो बालिया, बलदा रेत तन ते पाया, पांच दिन उन्होंने मेरे घर च कष्ट झले ने। यह गल गुरु हरगोबिंद साहब नू पता भी है पर यह सारा कुछ सुन दे बावजूद भी उन्होंने मन च डर नहीं आया, उन्होंने मन सहम च नहीं आया, सगों उन्होंने मन च दलेरी है, उन्होंने हिरदे विच सूरबीरता है।
बदत बदत बद गयो विरोधा।
सोचदा भी छोटी जी गल तो विरोध बनया, हुण वधदिआं वधदिआं बहुत ज्यादा वध गया। मेरे कोलों ही वह गल होई सी, उन्नी क गल पिछे विरोध वधिआ ते वधदिआं वधदिआं बहुत वध गया।
अजो न मेरो मान तो क्रोधा।
गुरु हरगोबिंद साहब हाले भी मेरा क्रोध नहीं मनदे, उन्हां नू पता भी है सारा कुछ मेरे बारे, वेख भी लिया सब कुछ, फिर भी वो मेरा क्रोध नहीं मनदे।
कै मेरो अब हुई बिनाशा।
सोचदा चंदू हुण तां दो काम होणगे, जां दोहां चों इक काम होवेगा, जां मेरा नाश होवेगा जां तां हुण मैं मरांगा उन्हां दे हत्थों।
कै जीवन ते सो बिनियासा।
ते जां फिर उन्हां नू मार के उन्हां दा जीवन खत्म कर देंगा। हुण दोहां चों इक काम होणा, जां ओ मैनू मार देणगे जे मैं ताकतवर रहा, मैं बलवान रहा, ते मैं उन्हां नू मार देवांगा।
हर गोविंद को जब पकड़ावो।
सोचदा कि जदों मैं गुरु हरगोबिंद साहब नू पकड़ावांगा, हुण कोई एदां दी व्यौंत बनावां भी उन्हां नू नजरबंद करावां, उन्हां नू कैद करावां। ये सारी करतूत ग्वालियर दे किले विच महाराज जी नू बंद कराउण दी चंदू दी सी। कहिंदा जदों मैं गुरु हरगोबिंद साहब नू कैद करावांगा जां उन्हां नू पकड़ावांगा,
तबे बैर पूरन सफलावो।
फिर मेरा बैर पूरन होवेगा, फिर मेरी दुश्मनी पूरन होवेगी, फल दे सहत मेरी दुश्मनी संपूर्ण होवेगी।
उन तन कर चो अधिक सो ऐसी।
क्योंकि जदों गुरु हरगोबिंद साहब नू जे मैं कैद करा दिता ते फिर मैं धन खर्चांगा, अपना पैसा खर्चांगा।
पकड़ियो मरी न निकसे जैसी।
पैसा खर्च के जेड़े कैद करने वाले दरोगे होणगे उन्हां नू अपनावांगा, और एहो जे तरीके नाल इन्हां नू उत्थे कैद विच ही बरावांगा कि उस कैद विचों इह जिउंदे बाहर निकल ही ना सकण, उस कैद चों जिउंदे बाहर ना जा सकण।
इत्यादिक मन गिने बिसाला।
एदा चंदू अपने मन च कई तरह दियां गिणतियां गिणदा, कई तरह दियां सोचां सोचदा।
चिंता में दिन रहन दुखाला।
चिंता विच रात दिन दुखी रहिंदा, हर वेले मन च फिकर है, हर वेले चित च चिंता। गुरु घर दा वैर रखण वाले दा मन शांत थोड़ी हो सकदा सी। जिहड़ा गुरु नानक साहब दे घर नाल वैर चित वधा उहनूं हर वेले फिकर घेरी रखदे ने, तो बहुत ज्यादा चिंता दा दुख इहदे हिरदे विच है।
शाह समीपन रिश्वत देते।
इह हुण की करदा, बादशाह दे जिहड़े निकटवर्ती ने जिन्हां दी गल बादशाह मनदा, इह उहनां नूं रिश्वत दिंदा, उन्हां नूं रिश्वत दे के अपने वल करदा है।
कै बीकू अवसर ने लीते।
उन्हां नूं गल कहण दा कोई अवसर ही नहीं दिंदा, कोई इहो जिहा समा बना दिंदा वी बादशाह दी कचहरी च केवल अपने मतलब दी ही गल चलाउंदा।
जां गीर टिग पहुंचे जबे।
हुण जिहड़े ओह अहलकार रिश्वत दे के ने अपने वल कीते ने, ਉਹ ਜਦੋਂ ਬਾਦਸ਼ਾਹ ਜਹਾਂਗੀਰ ਦੀ ਕਚਹਿਰੀ ਚ ਜਾਂਦੇ ਹਨ,
ਅਨਿਕ ਕਾਤ ਬਾਤਨ ਕਹਿ ਤਬੇ।
ਕਈ ਤਰ੍ਹਾਂ ਦੀਆਂ ਇਧਰ ਉਧਰ ਦੀਆਂ ਗੱਲਾਂ ਕਰਦੇ, ਨਾਲੇ ਚੰਦੂ ਦੀ ਸਿਫਤਾਂ ਦੇ ਪੁੱਲ ਬੰਨਦੇ ਕਿ ਬਾਦਸ਼ਾਹ ਸਲਾਮਤ ਤੁਹਾਡਾ ਦੀਵਾਨ ਬੜਾ ਸਿਆਣਾ, ਬੜਾ ਅਕਲਮੰਦ ਹੈ, ਬੜਾ ਦੂਰ ਅੰਦੇਸ਼ੀ ਬਿਰਤੀ ਵਾਲਾ। ਏਦਾਂ ਦੀਆਂ ਗੱਲਾਂ ਕਰਕੇ ਚੰਦੂ ਦੀ ਵਡਿਆਈ ਕਰਦੇ ਬਾਦਸ਼ਾਹ ਦੇ ਕੋਲ।
ਹਜ਼ਰਤ ਕੋ ਰੁਖ ਇੱਕ ਦਿਨ ਪਾਏ।
ਚੰਦੂ ਵੀ ਜਾਂਦਾ ਰਹਿੰਦਾ ਸਭਾ ਚ, ਇੱਕ ਦਿਨ ਇਹਨੇ ਵੇਖਿਆ ਵੀ ਬਾਦਸ਼ਾਹ ਦਾ ਧਿਆਨ ਇਹਦੇ ਵੱਲ ਹੈ, ਵੀ ਬਾਦਸ਼ਾਹ ਕੋਈ ਗੱਲਬਾਤ ਕਰਨ ਦਾ ਵੀ ਮਾਹੌਲ ਹੁੰਦਾ ਨਾ, ਵੀ ਬਾਦਸ਼ਾਹ ਲੋਕ ਨੇ ਵੀ ਉੱਥੇ ਜਾ ਕੇ ਗੱਲ ਕਰਨੀ, ਪਹਿਲਾਂ ਮਾਹੌਲ ਵੇਖਣਾ ਪੈਂਦਾ ਵੀ ਕਿਤੇ ਗੁੱਸੇ ਵਿੱਚ ਹੈ ਤਾਂ ਗੱਲ ਨਹੀਂ ਹੁੰਦੀ, ਉਹਦਾ ਸੁਭਾਅ ਕੀ ਹੈ, ਉਸ ਵੇਲੇ ਕਿੱਦਾਂ ਦਾ ਉਹਦਾ ਵਰਤਾਰਾ ਵਰਤ ਰਿਹਾ। ਉਹ ਚੰਦੂ ਨੂੰ ਕਈ ਦਿਨ ਲੱਗ ਗਏ ਗੱਲ ਕਰਨ ਲਈ। ਇੱਕ ਦਿਨ ਇਹਨੇ ਵੇਖਿਆ ਕਿ ਬਾਦਸ਼ਾਹ ਬੜੇ ਖੁਸ਼ ਮਿਜਾਜ ਚ ਬੈਠਾ ਹੋਇਆ ਤੇ ਇਹਦੇ ਵੱਲ ਉਹਦਾ ਰੁੱਖ ਹੈ, ਬਾਦਸ਼ਾਹ ਜਾਂ ਚੰਦੂ ਦੇ ਨਾਲ ਹਾਸ ਵਿਲਾਸ ਕਰ ਰਿਹਾ, ਮਜ਼ਾਕ ਦੀਆਂ ਗੱਲਾਂ ਕਰ ਰਿਹਾ। ਚੰਦੂ ਨੇ ਸੋਚਿਆ ਬਸ ਆ ਹੀ ਸਮਾਂ, ਹੁਣ ਕਰਦਾ ਗੱਲ, ਹੁਣ ਛੇੜਦਾ ਹਾਂ ਗੱਲ।
ਪਰ ਜੋਰ ਤੇ ਕੈਬਿਨੇ ਬਣਾਏ,
ਹੱਥ ਜੋੜ ਕੇ ਚੰਦੂ ਬੋਲਿਆ ਬਾਦਸ਼ਾਹ ਨੂੰ ਬੇਨਤੀ ਰੂਪੀ ਵਿੱਚ, ਬੇਨਤੀ ਨੁਮਾ ਬੇਨਤੀ ਕਰਨ ਲੱਗਾ।
ਮਾਜੇ ਦੇਸ਼ ਹਕੀਕਤ ਸਾਰੀ,
ਕਹਿਣ ਲੱਗਾ ਜਾਂ ਪਨਾ ਆਲਮ ਪਨਾ ਸੁਣੋ, ਮਾਝੇ ਦੇ ਇਲਾਕੇ ਦੀ ਮੈਂ ਹਕੀਕਤ ਸੁਣਾਉਣ ਲੱਗਾ। ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਲਾਹੌਰ ਦਾ ਸਾਰਾ ਇਲਾਕਾ ਮਾਝੇ ਦਾ ਇਲਾਕਾ ਗਿਣਿਆ ਜਾਂਦਾ। ਕਹਿੰਦਾ ਜੀ ਮੈਂ ਮਾਝੇ ਦੇ ਇਲਾਕੇ ਦੀ ਸਾਰੀ ਵਾਰਤਾ, ਉੱਥੋਂ ਦੀ ਖਬਰ ਉਹ ਤੁਹਾਨੂੰ ਸੁਣਾਉਣ ਲੱਗਾ।
ਕਹਿਤ ਆਏ ਜੈਸੇ ਧਨ ਪਾਰੀ,
ਤੇ ਜਿੱਥੋਂ ਮਾਝੇ ਦੇ ਇਲਾਕੇ ਚੋਂ ਬਹੁਤ ਸਾਰਾ ਮਾਮਲਾ ਆਉਂਦਾ ਸਰਕਾਰੀ ਖਜ਼ਾਨੇ ਚ, ਉਥੋਂ ਟੈਕਸ ਆਉਂਦਾ ਲੋਕਾਂ ਦੇ ਕੋਲੋਂ।
ਸ੍ਰੀ ਅਰਜਨ ਜੋ ਤੁਮ ਬੁਲਵਾਏ,
ਉਸੇ ਮਾਝੇ ਦੇ ਇਲਾਕੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸਨ ਜਿਹਨਾਂ ਨੂੰ ਤੁਸੀਂ ਲਾਹੌਰ ਸੱਦਿਆ ਸੀ, ਆਪਣੇ ਕੋਲ ਤੁਹਾਨੂੰ ਉਹ ਮਿਲਣ ਲਈ ਆਏ ਸੀ।
ਲਾਹੌਰ ਮਿਲੇ ਆਪ ਟਿਗ ਆਏ,
ਹੁਣ ਲਾਹੌਰ ਆ ਕੇ ਉਹ ਤੁਹਾਨੂੰ ਮਿਲੇ ਸੀ, ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਵੀ ਹੋਈ ਸੀ।
ਤਿੰਨ ਪਰਲੋਕ ਪਇਓ ਤੈ ਜਬ ਤੇ,
ਉਹਨਾਂ ਦਾ ਪਰਲੋਕ ਗਮਨ ਹੋ ਗਿਆ, ਗੁਰੂ ਅਰਜਨ ਦੇਵ ਸਾਹਿਬ ਉਹ ਪਰਲੋਕ ਗਮਨ ਕਰ ਗਏ ਨੇ, ਤੇ ਜਦੋਂ ਦੇ ਗੁਰੂ ਅਰਜਨ ਦੇਵ ਸਾਹਿਬ ਪਰਲੋਕ ਗਮਨ ਕਰ ਗਏ ਨੇ,
ਸੁੱਤ ਬੈਠੇ ਹੋ ਗਾਦੀ ਪਰ ਤਬ ਤੇ,
ਉਹਨਾਂ ਦਾ ਇੱਕ ਸਾਹਿਬਜ਼ਾਦਾ ਹੈ ਜਿਨ੍ਹਾਂ ਦਾ ਨਾਮ ਸ੍ਰੀ ਹਰਗੋਬਿੰਦ ਸਾਹਿਬ ਹੈ, ਉਹ ਉਹਨਾਂ ਦੀ ਜਗ੍ਹਾ ਦੇ ਉੱਤੇ, ਉਹਨਾਂ ਦੀ ਗੱਦੀ ਦੇ ਉੱਤੇ ਬੈਠੇ ਹਨ।
ਜਹਾਂਗੀਰ ਸੁਨ ਬੂਜਨ ਲਾਗੇ,
ਜਦੋਂ ਚੰਦੂ ਨੇ ਗੱਲ ਕਹੀ ਨਾ ਵੀ ਗੁਰੂ ਅਰਜਨ ਦੇਵ ਸਾਹਿਬ ਪਰਲੋਕ ਗਮਨ ਕਰ ਗਏ ਨੇ, ਜਹਾਂਗੀਰ ਨੇ ਜਿਵੇਂ ਹੈਰਾਨੀ ਜੀ ਪ੍ਰਗਟ ਕਰਦਿਆਂ ਬੋਲਿਆ, ਕਹਿਣ ਲੱਗਾ
ਤਬ ਕੇ ਕਿਮ ਸ੍ਰੀ ਗੁਰ ਧਨ ਤਿਆਗੇ,
ਕਹਿਣ ਲੱਗਾ ਜੀ ਉਹ ਕਦੋਂ ਦੇ ਸੱਚਖੰਡ ਚਲੇ ਗਏ, ਉਹਨਾਂ ਨੇ ਕਦੋਂ ਦਾ ਧਨ ਤਿਆਗ ਦਿੱਤਾ। ਹਾਲਾਂਕਿ ਪਤਾ ਸਾਰਾ ਸੀ ਇਹਨੂੰ, ਪਰ ਆਪ ਸਾਹਮਣੇ ਨਹੀਂ ਸੀ ਆਉਂਦਾ। ਕਹਿੰਦਾ ਜੀ ਉਹ ਅਚਾਨਕ ਕਿੱਥੇ ਚਲੇ ਗਏ, ਏਦਾਂ ਅਚਾਨਕ ਕਿਵੇਂ ਸਰੀਰ ਤਿਆਗ ਗਏ।
ਹਮ ਜਬ ਮਿਲੇ ਕਿਤਕ ਦਿਨ ਪਾਛੇ,
ਜਦੋਂ ਸਾਨੂੰ ਮਿਲੇ ਸੀ ਉੱਥੇ ਤਾਂ ਚੰਗੇ ਭਲੇ ਸੀ, ਉਹ ਤਾਂ ਬਿਲਕੁਲ ਠੀਕ ਠਾਕ ਸਨ।
ਪਾਪਰ ਲੋਕ ਕੌਣ ਥਲ ਆਛੇ,
ਉਹਨਾਂ ਦਾ ਕਿਹੜੀ ਜਗ੍ਹਾ ਤੇ ਪਰਲੋਕ ਗਮਨ ਹੋਇਆ, ਉਹਨਾਂ ਨੇ ਕਿੱਥੇ ਸਰੀਰ ਤਿਆਗਿਆ ਹੈ।
ਸ਼ਾਂਤ ਰੂਪ ਸ਼ੋਭਤ ਜਿਨ ਸੂਰਤ,
ਉਹ ਤਾਂ ਬੜੇ ਸ਼ਾਂਤ ਰੂਪ ਸੀ, ਬੜੀ ਸੋਹਣੀ ਸੂਰਤ ਸੀ, ਉਹਨਾਂ ਤੇ ਮੇਰੇ ਨਾਲ ਵੀ ਆ ਕੇ ਸਭਾ ਚ ਬੜੀਆਂ ਪਿਆਰੀਆਂ ਮਿੱਠੀਆਂ ਤੇ ਸ਼ਾਂਤ ਰਸ ਵਾਲੀਆਂ ਗੱਲਾਂ ਕੀਤੀਆਂ ਸਨ।
ਮਨੋ ਵਿਰਾਗ ਧਰੀ ਨਿਜ ਮੂਰਤ,
ਏਦਾਂ ਜਾਪਦਾ ਹੈ ਕਿ ਮਾਨੋ ਜਿਵੇਂ ਵਿਰਾਗ ਨੇ ਮੂਰਤ ਧਾਰਨ ਕੀਤੀ ਹੋਵੇ, ਉਹੋ ਜੇ ਵਿਰਾਗੀ ਤਿਆਗੀ ਮਹਾਂਪੁਰਖ ਸੀ। ਏਦਾਂ ਜਾਪਦਾ ਸੀ ਮਾਨੋ ਜਿਵੇਂ ਵਿਰਾਗ ਤੇ ਸ਼ਾਂਤੀ ਨੇ ਹੀ ਸਰੂਪ ਧਾਰਨ ਕੀਤਾ ਹੋਵੇ।
ਮ੍ਰਿਦੁਲ ਬਚਨ ਸੁਨ ਬੇ ਰੁਚ ਜਾਗੇ,
ਉਹਨਾਂ ਦੇ ਬਚਨ ਬੜੇ ਕੋਮਲ ਸੀ, ਜਦੋਂ ਸੁਣੀ ਦੇ ਸਨ ਸੁਣ ਕੇ ਰੁਚੀ ਜਾਗਦੀ ਸੀ ਵੀ ਹੋਰ ਸੁਣੀਏ। ਜਦੋਂ ਬਚਨ ਕਰ ਰਹੇ ਸਨ ਕੋਈ ਬੋਲਿਆ ਰਾਮ ਰਾਮ ਕੋਈ ਖੁਦਾਏ, ਬਚਨ ਜਦੋਂ ਮੈਂ ਉਹਨਾਂ ਦੇ ਸੁਣੇ ਤੇ ਮਨ ਕਰਦਾ ਸੀ ਵੀ ਹੋਰ ਸੁਣੀ ਜਾਈਏ।
ਪ੍ਰਭ ਲਿਵ ਲਗੇ ਧੰਦ ਜਗ ਤਿਆਗੇ,
ਉਹਨਾਂ ਦੇ ਬਚਨ ਸੁਣ ਕੇ ਰੱਬ ਨਾਲ ਲਿਵ ਲੱਗ ਜਾਂਦੀ ਆ, ਰੱਬ ਨਾਲ ਤਾਰ ਜੁੜ ਜਾਂਦੀ ਹੈ, ਔਰ ਜਗਤ ਦੇ ਜਿਹੜੇ ਧੰਦੇ ਨੇ ਇਹ ਸਾਰੇ ਛੁੱਟ ਜਾਂਦੇ ਨੇ, ਇਹਨਾਂ ਵੱਲੋਂ ਉਪਰਾਮਤਾ ਆ ਜਾਂਦੀ ਹੈ। ਇਹੋ ਜੇ ਉਹਨਾਂ ਦੇ ਪਿਆਰੇ ਬਚਨ ਹਨ।
ਸੁਨ ਜਸ ਚੰਦੂ ਜਰ ਬਰ ਗਏ,
ਚੰਦੂ ਕੋਲ ਬੈਠਾ ਸੀ ਸੁਣੀ ਜਾਵੇ, ਜਦੋਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਦੀ ਵਡਿਆਈ ਕੀਤੀ ਨਾ, ਸੁਣ ਕੇ ਮਾਨੋ ਜਿਵੇਂ ਅੱਗ ਦਾ ਭੰਬੂੜਾ ਬਣ ਗਿਆ ਹੋਵੇ, ਸਾੜੀ ਗਿਆ, ਕੋਲੇ ਕੋਲੇ ਹੋ ਗਿਆ ਸੜ ਕੇ।
ਬਾਤ ਫਰੇਬ ਬਨਾਵਤ ਪਈਓ,
ਫਰੇਬੀ ਬੜਾ ਸੀ ਚੰਦੂ, ਤੇ ਇਹਨੇ ਹੁਣ ਫਰੇਬ ਦੀ ਗੱਲ ਬਣਾਈ, ਤੇ ਫਰੇਬ ਦੀ ਗੱਲ ਬਣਾ ਕੇ ਬੋਲਿਆ
ਸੁਣੋ ਸ਼ਾਹ ਜੀ ਲਵਪੁਰ ਮਾਈ
ਕਹਿਣ ਲੱਗਾ ਬਾਦਸ਼ਾਹ ਸਲਾਮਤ ਸੁਣੋ ਲਾਹੌਰ ਸ਼ਹਿਰ ਦੀ ਇਹ ਗੱਲ ਹੈ
ਮਿਲੀ ਗੁਰੂ ਜਬ ਰਾਵਰ ਪਾਹੀ
ਜਦੋਂ ਤੁਹਾਨੂੰ ਮਿਲੇ ਸੀ ਲਾਹੌਰ ਸ਼ਹਿਰ ਆ ਕੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ
ਇਸ ਪਾਚੇ ਕੇ ਤੱਕ ਦਿਨ ਰਹੇ
ਮੈਂ ਉਹਨਾਂ ਨੂੰ ਆਪਣੇ ਘਰ ਲੈ ਗਿਆ ਸੀ ਤੇ ਮੇਰੇ ਕੋਲੋਂ ਕੁਝ ਦਿਨ ਰਹੇ ਤੇਰੇ ਜਾਣ ਤੋਂ ਬਾਅਦ ਜਦੋਂ ਤੁਸੀਂ ਦਿੱਲੀ ਨੂੰ ਆ ਗਏ ਕੁਝ ਦਿਨ ਉੱਥੇ ਰਹੇ ਲਾਹੌਰ ਸ਼ਹਿਰ ਵਿੱਚ
ਹੈਜ਼ਾ ਹੋਏ ਮਹਾਂ ਦੁੱਖ ਲਹੇ
ਉਹਨਾਂ ਨੂੰ ਹੈਜ਼ਾ ਹੋ ਗਿਆ ਹੈਜੇ ਦੀ ਬਿਮਾਰੀ ਕਰਕੇ ਉਹਨਾਂ ਨੂੰ ਬਹੁਤ ਕਸ਼ਟ ਹੋਇਆ
ਰਾਵੀ ਤੀਰ ਜਾਏ ਤਨ ਤਿਆਗਾ
ਉਹਨਾਂ ਨੇ ਰਾਵੀ ਦਰਿਆ ਦੇ ਕੰਢੇ ਤੇ ਜਾ ਕੇ ਆਪਣਾ ਤਨ ਤਿਆਗ ਦਿੱਤਾ ਏਦਾਂ ਇਹਨੇ ਗੱਲ ਬਣਾਈ ਫਰੇਬ ਨਾਲ ਕਹਿੰਦਾ ਜੀ ਉਹਨਾਂ ਨੂੰ ਹੈਜਾ ਹੋ ਗਿਆ ਸੀ ਤੇ ਰਾਵੀ ਕੰਢੇ ਜਾ ਕੇ ਉਹਨਾਂ ਨੇ ਆਪਣਾ ਤਨ ਤਿਆਗ ਦਿੱਤਾ ਸੀ
ਸੰਗਤ ਮਿਲੀ ਦਿਓ ਤੈ ਦਾਗਾ
ਉਹਨਾਂ ਦੀ ਸੰਗਤ ਜਿਹੜੀ ਸੀ ਉਹਨਾਂ ਨੂੰ ਮੰਨਣ ਵਾਲੇ ਜਿਹੜੇ ਸਿੱਖ ਸੀ ਉਹ ਆ ਗਏ ਰਾਵੀ ਦੇ ਕੰਢੇ ਤੇ ਉਹਨਾਂ ਨੇ ਉਹਨਾਂ ਦੇ ਸਰੀਰ ਦੀ ਜਿਹੜੀ ਅੰਤਿਮ ਕਿਰਿਆ ਹੁੰਦੀ ਆ ਉਹ ਕੀਤੀ
ਤਿਨਕੇ ਸੁਤ ਸ਼੍ਰੀ ਹਰਗੋਬਿੰਦ
ਬਾਦਸ਼ਾਹ ਹੁਣ ਜਿਹੜੀ ਗੱਲ ਕਰਨ ਵਾਲੀ ਆ ਉਹ ਇਹ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਿਹੜੇ ਸਪੁੱਤਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ
ਫਿਰ ਗਾਦੀ ਪਰ ਤਰੁਣ ਬਿਲੰਦ
ਉਹ ਹਾਲੇ ਜਵਾਨੀ ਵਾਲੇ ਪਾਸੇ ਵੱਧ ਰਹੇ ਨੇ ਤਰਨ ਹੋ ਰਹੇ ਨੇ ਜਵਾਨ ਪੂਰੇ ਹੋਏ ਨਹੀਂ ਤੇ ਜਵਾਨ ਹੋ ਰਹੇ ਨੇ ਉਹ ਗੁਰਤਾ ਗੱਦੀ ਦੇ ਉੱਤੇ ਬੈਠੇ ਹਨ
ਤਿੰਨ ਕੋ ਬੋਲਣ ਅਰ ਵਿਵਹਾਰੂ
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਨੇ ਨਾ ਉਹਨਾਂ ਦੇ ਬੋਲਣ ਦਾ ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ ਤੇ ਸੰਸਾਰ ਦੇ ਵਿੱਚ ਜਿਹੜੇ ਵਿਵਹਾਰ ਕਰਨ ਦਾ ਤਰੀਕਾ ਹੈ
ਲਵਪੁਰ ਤੇ ਆਈ ਅਖਬਾਰੂ
ਉਹ ਕੁਝ ਅਜੀਬੋ ਗਰੀਬ ਹੈ ਬਾਦਸ਼ਾਹ ਕਹਿੰਦਾ ਵੀ ਕੀ ਗੱਲ ਹੈ ਕਹਿੰਦਾ ਜੀ ਲਾਹੌਰ ਤੋਂ ਅਖਬਾਰ ਆਈ ਹੈ ਅਖਬਾਰ ਦਾ ਮਤਲਬ ਖਬਰ ਆਈ ਹੈ ਕਹਿੰਦਾ ਲਾਹੌਰ ਤੋਂ ਮੈਨੂੰ ਖਬਰ ਆਈ ਆ ਹੁਣੇ ਹੁਣੇ ਅੱਜ ਹੀ ਮੇਰੇ ਕੋਲ ਖਬਰੀ ਪਹੁੰਚਿਆ ਖਬਰ ਲੈ ਕੇ
ਸੋ ਖਤ ਪਠ ਕੈ ਮੈਂ ਬਿਸਮਾਇਓ
ਉਹ ਚਿੱਠੀ ਵਿੱਚ ਸਾਰੀ ਖਬਰ ਲਿਖੀ ਆ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧੀ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ ਮੇਰੀ ਤਾਂ ਬੁੱਧੀ ਇਕਦਮ ਅਸਚਰਜ ਹੋ ਗਈ ਆ ਪੜ੍ਹ ਕੇ
ਸਕਲ ਅਪੂਰਬ ਬਿਉਂਤ ਬਣਾਇਓ
ਕਿ ਗੁਰੂ ਹਰਗੋਬਿੰਦ ਸਾਹਿਬ ਨੇ ਸਾਰਾ ਕੁਝ ਨਵਾਂ ਹੀ ਸ਼ੁਰੂ ਕਰ ਲਿਆ ਗੁਰੂ ਘਰ ਚ ਅਪੂਰਬ ਕਹਿੰਦੇ ਨੇ ਜਿਹੜਾ ਪਹਿਲਾਂ ਨਾ ਹੋਇਆ ਹੋਵੇ ਨਵਾਂ ਕੰਮ ਉਹਨਾਂ ਨੇ ਨਵਾਂ ਕੰਮ ਹੀ ਆਪਣੇ ਘਰ ਚ ਸ਼ੁਰੂ ਕਰ ਲਿਆ
ਤਖਤ ਨਾਮ ਗਾਦੀ ਕੋ ਰਾਖਿਓ
ਉਹਨਾਂ ਨੇ ਆਪਣੀ ਗੱਦੀ ਦਾ ਨਾਮ ਤਖਤ ਰੱਖ ਲਿਆ ਪਹਿਲਾਂ ਗੁਰਤਾ ਗੱਦੀ ਸੀ ਹੁਣ ਉਹ ਗੁਰਤਾ ਗੱਦੀ ਨੂੰ ਅਕਾਲ ਤਖਤ ਕਹਿੰਦੇ ਹਨ
ਆਯੁਧ ਵਿਦਿਆ ਮੈਂ ਅਭਿਲਾਖਿਓ
ਫਿਰ ਉਹ ਸ਼ਸਤਰ ਵਿਦਿਆ ਦੇ ਅਭਿਆਸ ਵਿੱਚ ਲੱਗੇ ਹੋਏ ਨੇ ਸ਼ਸਤਰ ਧਰਦੇ ਨੇ ਸ਼ਸਤਰਾਂ ਦਾ ਹੀ ਅਭਿਆਸ ਕਰਦੇ ਨੇ
ਤਜਿਓ ਫਕੀਰੀ ਕੋ ਬੋ ਬੇਸ
ਉਹਨਾਂ ਨੇ ਜਿਹੜਾ ਫਕੀਰੀ ਵਾਲਾ ਬੇਸ ਸੀ ਗੁਰੂ ਅਰਜਨ ਸਾਹਿਬ ਤਾਂ ਹੀ ਉਹ ਬੇਸ ਹੀ ਤਿਆਗ ਦਿੱਤਾ ਉਹ ਭੇਖ ਹੀ ਉਹਨਾਂ ਨੇ ਜਿਹੜੇ ਪਹਿਲੇ ਗੁਰੂਆਂ ਦਾ ਸੀ ਉਹ ਤਿਆਗ ਦਿੱਤਾ
ਸਮਤਾ ਚਾਤ ਸ਼ਾਹ ਵਿਸ਼ੇਸ਼
ਬਾਦਸ਼ਾਹ ਜਿਹੋ ਜੇ ਉਹਨਾਂ ਦੇ ਠਾਠ ਨੇ ਜਿਹੋ ਜੇ ਉਹਨਾਂ ਦੇ ਠਾਠ ਬਾਗ ਨੇ ਮੈਨੂੰ ਤਾਂ ਏਦਾਂ ਜਾਪਦਾ ਵੀ ਉਹ ਤੇਰੀ ਬਰਾਬਰੀ ਕਰਨਾ ਚਾਹੁੰਦੇ ਆ ਬਾਦਸ਼ਾਹ ਉਹ ਤੇਰੀ ਸਮਤਾ ਤੇਰੇ ਬਰਾਬਰ ਹੋਣਾ ਚਾਹੁੰਦੇ ਹਨ
ਸੰਗ ਚਮੋ ਇਤ ਜੰਗ ਕਰਨ ਕੇ
ਉਹਨਾਂ ਦੇ ਨਾਲ ਸੈਨਾ ਵੀ ਹੈ ਜੰਗ ਕਰਨ ਨੂੰ ਹਰ ਵੇਲੇ ਹੀ ਉਹ ਕਾਹਲੇ ਰਹਿੰਦੇ ਆ ਸੈਨਾ ਵੀ ਰੱਖ ਲਈ ਉਹਨਾਂ ਨੇ ਫੌਜ ਵੀ ਰੱਖ ਲਈ ਤੇ ਫੌਜ ਵੀ ਉਹ ਰੱਖੀ ਆ ਜਿਹੜੇ ਹਰ ਵੇਲੇ ਕਾਹਲੇ ਪਏ ਰਹਿੰਦੇ ਆ ਵੀ ਕਦੋਂ ਜੰਗ ਹੋਵੇ ਕਦੋਂ ਯੁੱਧ ਹੋਵੇ
ਰਾਖਤ ਦਿਨ ਪ੍ਰਤ ਸੁਪੱਟ ਬਰਨ ਕੇ
ਉਹ ਦਿਨ ਪ੍ਰਤੀ ਦਿਨ ਆਪਣੇ ਕੋਲ ਰੰਗ ਰੰਗ ਦੇ ਸੂਰਮੇ ਕਈ ਵਰਨਾ ਦੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਕਈ ਜਾਤੀਆਂ ਦੇ ਕਈ ਬਰਾਦਰੀਆਂ ਦੇ ਉਹ ਆਪਣੇ ਕੋਲ ਸੂਰਮੇ ਭਰਤੀ ਕਰੀ ਜਾਂਦੇ ਨੇ ਨਾ ਹੀ ਉਹਨਾਂ ਨੇ ਰੱਖ ਲਏ ਨੇ ਸਿੱਖ ਬਣਾ ਕੇ ਲੁਹਾਰ ਉਹਨਾਂ ਨੇ ਰੱਖ ਲਏ ਨੇ ਪ੍ਰਜਾਪਤ ਉਹਨਾਂ ਨੇ ਰੱਖ ਲਏ ਨੇ ਤਰਖਾਣ ਉਹਨਾਂ ਨੇ ਰੱਖ ਲਏ ਨੇ ਛਿੰਬੇ ਉਹਨਾਂ ਨੇ ਰੱਖ ਲਏ ਨੇ ਜੁਲਾਏ ਉਹਨਾਂ ਦੇ ਕੋਲ ਨੇ ਬ੍ਰਾਹਮਣ ਉਹਨਾਂ ਦੇ ਕੋਲ ਨੇ ਕੋਈ ਜਾਤੀ ਛੱਡੀ ਨੀ ਜਿਹਦੇ ਚ ਉਹਨਾਂ ਕੋਲ ਸਿੱਖ ਨਾ ਬਣੇ ਹੋਣ ਆ ਕੇ ਸਾਰੀਆਂ ਬਰਾਦਰੀਆਂ ਦੇ ਸਾਰੀਆਂ ਜਾਤੀਆਂ ਦੇ ਸਾਰੇ ਭਾਈਚਾਰਿਆਂ ਦੇ ਜਿਹੜੇ ਲੋਕ ਨੇ ਉਹਨਾਂ ਕੋਲ ਜਾ ਕੇ ਭਰਤੀ ਹੋ ਕੇ ਉਹਨਾਂ ਦੀ ਫੌਜ ਦਾ ਸ਼ਿੰਗਾਰ ਬਣ ਗਏ ਨੇ।
ਕਹਿ ਵਾਵਨ ਲਾਗਿਓ ਪਤਸ਼ਾਹੋ,
ਔਰ ਬਾਦਸ਼ਾਹ ਉਹ ਹੁਣ ਆਪਣੇ ਆਪ ਨੂੰ ਪਾਤਸ਼ਾਹ ਕਹਾਉਣ ਲੱਗ ਪਏ ਨੇ। ਗੁਰੂ ਹਰਗੋਬਿੰਦ ਸਾਹਿਬ ਉਹ ਆਪਣੇ ਆਪ ਨੂੰ ਪਾਤਸ਼ਾਹ ਕਹਾਉਣ ਲੱਗ ਪਏ ਨੇ।
ਕਰੇ ਅਖੀਰ ਬ੍ਰਿਤੀ ਬਨ ਮਾਓ,
ਫਿਰ ਹੁਣ ਤਾਂ ਉਹ ਸ਼ਿਕਾਰ ਵੀ ਖੇਡਦੇ ਨੇ ਪਾਤਸ਼ਾਹ, ਜਿਵੇਂ ਤੁਸੀਂ ਸ਼ਿਕਾਰ ਖੇਡਦੇ ਹੋ। ਏਦਾਂ ਗੁਰੂ ਹਰਗੋਬਿੰਦ ਸਾਹਿਬ ਜੰਗਲ ਚ ਦੂਰ ਤੱਕ ਸ਼ਿਕਾਰ ਖੇਡਣ ਲਈ ਜਾਂਦੇ ਨੇ।
ਪੂਰਬ ਸਾਕੇ ਬ੍ਰਿੰਦ ਪਵਾੜੇ,
ਫਿਰ ਜਿਹੜੇ ਪਹਿਲਾਂ ਯੋਧਿਆਂ ਦੇ ਸਾਕੇ ਹੋਏ ਨੇ, ਸੂਰਮਿਆਂ ਦੀਆਂ ਵਾਰਾਂ ਨੇ, ਬਹਾਦਰਾਂ ਦੇ ਜੰਗ ਤੇ ਯੁੱਧ ਦੇ ਪ੍ਰਸੰਗ ਨੇ।
ਜਿਨੋ ਕੀਨ ਬੱਡ ਜੰਗ ਅਖਾੜੇ,
ਜਿਨ੍ਹਾਂ ਨੇ ਬੜੇ ਬੜੇ ਜੰਗ ਰਚੇ ਨੇ, ਬੜੇ ਬੜੇ ਸੂਰਮੇ ਯੋਧੇ ਹੋਏ ਨੇ ਪਹਿਲਾਂ।
ਤਿੰਨ ਕੋ ਸੁਨੇ ਢਾਡੀਆਂ ਪਾਸ,
ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਪ੍ਰਸੰਗ, ਉਹਨਾਂ ਦੇ ਜਿਹੜੇ ਜੰਗ ਯੁੱਧ ਦੇ ਪ੍ਰਕਰਨ ਨੇ, ਗੁਰੂ ਹਰਗੋਬਿੰਦ ਸਾਹਿਬ ਦੀਵਾਨ ਲਾ ਕੇ ਬਹਿੰਦੇ ਅਕਾਲ ਤਖ਼ਤ ਤੇ ਢਾਡੀਆਂ ਕੋਲੋਂ ਸੁਣਦੇ। ਹੁਣ ਉੱਥੇ ਕੀਰਤਨ ਤਾਂ ਹੁੰਦਾ ਦਰਬਾਰ ਸਾਹਿਬ, ਜਿਹੜਾ ਭਗਤੀ ਭਗਤੀ ਭਾਵਨਾ ਵਾਲਾ, ਪਰ ਜਿਹੜਾ ਅਕਾਲ ਤਖ਼ਤ ਉਹਨਾਂ ਨੇ ਬਣਾਇਆ, ਉੱਥੇ ਤਾਂ ਉਹ ਢਾਡੀਆਂ ਕੋਲੋਂ ਸੂਰਮਿਆਂ ਯੋਧਿਆਂ ਦੀਆਂ ਵਾਰਾਂ ਸੁਣਦੇ ਨੇ, ਜੰਗ ਯੁੱਧ ਦੇ ਜਿਹੜੇ ਪ੍ਰਕਰਣ ਨੇ ਉਹ ਸੁਣਦੇ ਹਨ।
ਉਹਨੇ ਆਪਣੋ ਬਲ ਕਹੇ ਪ੍ਰਕਾਸ਼,
ਫਿਰ ਉਹ ਆਪਣੇ ਬਲ ਦਾ ਵੀ ਪ੍ਰਕਾਸ਼ ਕਰਦੇ ਨੇ, ਆਪਣੇ ਬਲ ਦੀ ਗੱਲ ਵੀ ਕਰਦੇ ਨੇ।
ਬਿਨਾ ਪਰਗਨੇ ਬਿਨ ਤੁਮ ਕਹੋ,
ਤੇ ਬਾਦਸ਼ਾਹ ਵੇਖੋ ਇਹ ਉਹਨਾਂ ਦੀ ਕਿੱਡੀ ਵੱਡੀ ਬਗਾਵਤ ਹੈ ਗੁਰੂ ਹਰਗੋਬਿੰਦ ਸਾਹਿਬ ਦੀ, ਵੀ ਉਹਨਾਂ ਨੇ ਤੁਹਾਡੀ ਆਗਿਆ ਨਹੀਂ ਲਈ ਫੌਜ ਰੱਖਣ ਲਈ, ਕਿਉਂਕਿ ਤੁਹਾਡੀ ਆਗਿਆ ਬਿਨਾਂ ਕੋਈ ਫੌਜ ਨਹੀਂ ਰੱਖ ਸਕਦਾ, ਤੁਹਾਡੀ ਆਗਿਆ ਨਹੀਂ ਲਈ ਫੌਜ ਰੱਖ ਲਈ। ਫਿਰ ਉਹਨਾਂ ਕੋਲ ਕੋਈ ਪਰਗਣਾ ਨਹੀਂ ਹੈ, ਜਾਂ ਤਾਂ ਹੋਵੇ ਨਾ ਵੀ ਕੋਈ ਜਾਗੀਰ ਹੈ ਉਹਨਾਂ ਕੋਲ, ਤੇ ਜਿਹੜੇ ਜਾਗੀਰਦਾਰ ਨੇ ਜਿਹਨਾਂ ਕੋਲ ਪਰਗਣੇ ਨੇ ਉਹੀ ਫੌਜ ਰੱਖ ਸਕਦੇ ਸੀ। ਉਹਨਾਂ ਕੋਲ ਕੋਈ ਪਰਗਣਾ ਵੀ ਨਹੀਂ, ਨਾ ਹੀ ਉਹਨਾਂ ਨੇ ਤੁਹਾਡੇ ਕੋਲੋਂ ਕੋਈ ਆਗਿਆ ਲਈ ਹੈ।
ਸੈਨ ਸਕੇਲਤ ਗਨ ਨਿਤ ਆਹੇ,
ਉਹ ਰੋਜ਼ ਹੀ ਸੈਨਾ ਇਕੱਠੀ ਕਰੀ ਜਾਂਦੇ ਨੇ, ਕਦੇ ਪੰਜ ਕਦੇ ਦਸ ਬੰਦੇ ਰੋਜ਼ ਹੀ ਭਰਤੀ ਕਰਦੇ ਨੇ।
ਅਸਨੇ ਹੋਏ ਉਠਾਵੇ ਦੁੰਦ,
ਬਾਦਸ਼ਾਹ ਸਲਾਮਤ ਕਿਤੇ ਐਸਾ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਉਹ ਫਤੂਰ ਉਠਾਉਣ, ਆਉਣ ਵਾਲੇ ਸਮੇਂ ਵਿੱਚ ਉਹ ਦੁੰਦ ਰਚਣ।
ਕਿਮਟੀ ਕਰਾਏ ਸੁਪੱਟ ਮਿਲ ਬ੍ਰਿੰਦ,
ਸੂਰਮੇ ਤਾਂ ਚਾਰ ਨੀ ਮਾਣ ਹੁੰਦੇ, ਵੀ ਚਾਰ ਸੂਰਮੇ ਬੈਠੇ ਹੋਣ, ਉਹ ਵੀ ਸੋਚਦੇ ਰਹਿੰਦੇ ਕਿਤੇ ਲੜਾਈ ਪਵੇ ਤੇ ਲੜੀਏ, ਉਹ ਤਾਂ ਸੈਂਕੜੇ ਰੱਖੀ ਫਿਰਦੇ ਨੇ, ਕਿੰਨਾ ਕੁ ਚਿਰ ਟਿਕਣਗੇ ਉਹ, ਜਿਹੜੇ ਹਰ ਵੇਲੇ ਡੋਲੇ ਜਿਨ੍ਹਾਂ ਦੇ ਫਰਕਦੇ ਰਹਿੰਦੇ ਵਾਰਾਂ ਸੁਣ ਸੁਣ ਕੇ ਯੋਧਿਆਂ ਦੀਆਂ, ਜਿਹੜੇ ਕਹਿੰਦੇ ਰਹਿੰਦੇ ਮਹਾਰਾਜ ਆਗਿਆ ਕਰੋ ਲਾਹੌਰ ਤੇ ਹਮਲਾ ਕਰੀਏ ਕਿ ਦਿੱਲੀ ਤੇ, ਉਹ ਕਿੰਨਾ ਕੁ ਚਿਰ ਟਿਕੇ ਰਹਿਣਗੇ। ਆਖਿਰਕਾਰ ਉਹਨਾਂ ਨੇ ਲੜਨਾ ਹੀ ਲੜਨਾ ਇੱਕ ਨਾ ਇੱਕ ਦਿਨ।
ਕਹਿ ਨਿਜ ਚਮੂ ਚੜਾਵਨ ਕਰੀਏ,
ਬਾਦਸ਼ਾਹ ਸਲਾਮਤ ਹੁਣ ਸਿਆਣਪ ਇਹ ਕਹਿੰਦੀ ਹੈ ਕਿ ਦੁਸ਼ਮਣ ਜਦੋਂ ਉੱਠਣ ਹੀ ਲੱਗੇ ਉਦੋਂ ਹੀ ਦੱਬ ਲਓ, ਜਦੋਂ ਸਿਰੇ ਚੜ ਜੇ ਫਿਰ ਕਾਬੂ ਕਰਨੇ ਔਖੇ ਹੁੰਦੇ ਆ। ਇਹ ਸੂਲਾਂ ਹਾਲੇ ਨਿਕਲਦੀਆਂ ਨੇ, ਇਹਨਾਂ ਦੇ ਮੂੰਹ ਮੋੜਨੇ ਸੌਖੇ ਨੇ। ਬਾਦਸ਼ਾਹ ਜਾਂ ਤਾਂ ਤੁਸੀਂ ਆਪਣੀ ਫੌਜ ਭੇਜੋ ਉਹਨਾਂ ਤੇ ਚੜਾ ਕੇ,
ਬਿਨਾਂ ਲੜੇ ਤੇ ਪ੍ਰਥਮ ਪਕੜੀਏ,
ਫੌਜ ਭੇਜ ਕੇ ਲੜੇ ਬਿਨਾਂ ਉਹਨਾਂ ਨੂੰ ਜਿਉਂਦਾ ਪਕੜ ਲਓ, ਉਹਨਾਂ ਨੂੰ ਗ੍ਰਿਫਤਾਰ ਕਰ ਲਓ।
ਕਹਿ ਭੇਜੋ ਨਰ ਆਛੋ ਕੋਏ,
ਜਾਂ ਫਿਰ ਕੋਈ ਦੋ ਚਾਰ ਵਧੀਆ ਬੰਦੇ ਭੇਜੋ ਉਹਨਾਂ ਦੇ ਕੋਲ ਗੱਲਬਾਤ ਕਰਨ ਲਈ।
ਆਪਣੇ ਨਿਕਟ ਹਕਾਰੋ ਸੋਏ,
ਔਰ ਕਿਸੇ ਤਰੀਕੇ ਗੱਲਬਾਤ ਕਰਕੇ ਉਹਨਾਂ ਨੂੰ ਆਪਣੇ ਕੋਲ ਇੱਥੇ ਦਿੱਲੀ ਸਾਧ ਲੈ। ਇਹਨਾਂ ਦੋਹਾਂ ਚੋਂ ਇੱਕ ਕੰਮ ਕਰ, ਜਾਂ ਤਾਂ ਫੌਜ ਭੇਜ ਕੇ ਉਹਨਾਂ ਨੂੰ ਪਕੜ ਲੈ, ਜਾਂ ਫਿਰ ਬੰਦੇ ਭੇਜ ਕੇ ਕੋਈ ਦੋ ਵਧੀਆ ਸਿਆਣੇ ਗੱਲਬਾਤ ਕਰਨ ਵਾਲੇ, ਉਹ ਜਾ ਕੇ ਬੇਨਤੀ ਕਰਨ ਉਹਨਾਂ ਨੂੰ ਤੇ ਇੱਥੇ ਦਿੱਲੀ ਤੁਹਾਡੇ ਕੋਲ ਉਹਨਾਂ ਨੂੰ ਲੈ ਆਵਣ।
ਦਬੇ ਹੋ ਰਹੇ ਨੈ ਦੁੰਦੇ ਉਠਾਵੇ,
ਉਹ ਇੱਥੇ ਦਬੇ ਰਹਿਣਗੇ ਆ ਕੇ, ਫਿਰ ਦੁੰਦ ਨਹੀਂ ਕਰਨਗੇ, ਜੰਗ ਨਹੀਂ ਕਰਨਗੇ।
ਆਗੇ ਆਪ ਕਰੋ ਜਿਉਂ ਪਾਵੇ,
ਅੱਗੇ ਬਾਦਸ਼ਾਹ ਸਲਾਮਤ ਤੁਹਾਡੀ ਜਿਵੇਂ ਮਰਜ਼ੀ ਤਿਵੇਂ ਕਰੋ, ਮੈਂ ਤਾਂ ਤੁਹਾਡਾ ਦੀਵਾਨ ਆ, ਤੁਹਾਡੇ ਵਾਸਤੇ ਸੁੱਖ ਮੰਗਦਾ ਤੇ ਤੁਹਾਡੇ ਭਲੇ ਦੀ ਗੱਲ ਤੁਹਾਨੂੰ ਕਹਿ ਰਿਹਾ। ਹਾਂਜੀ,
ਸ਼ਾਹ ਸਮੀਪੀ ਜੇ ਉਮਰਾਓ,
ਜਦੋਂ ਚੰਦੂ ਨੇ ਗੱਲ ਕਹੀ, ਹੁਣ ਜਿਹੜੇ ਰਿਸ਼ਵਤ ਦੇ ਕੇ ਆਪਣੇ ਵੱਲ ਕੀਤੇ ਸੀ ਉਹਨਾਂ ਵੱਲ ਵੇਖਿਆ ਇਹਨੇ, ਵੀ ਬੋਲੋ ਹੁਣ ਤੁਸੀਂ ਵੀ, ਹੁਣ ਉਹ ਜਿਹੜੇ ਸ਼ਾਹ ਉਹਦੇ ਬਾਦਸ਼ਾਹ ਦੇ ਨਿਕਟਵਰਤੀ ਉਮਰਾਵ ਸੀ ਕੋਲ ਬੈਠੇ
ਚੰਦੂ ਬਾਤ ਕੋ ਕਰ ਪੁਸ਼ਟਾਊ
ਉਹਨਾਂ ਨੇ ਚੰਦੂ ਦੀ ਇਸ ਕਈ ਗੱਲ ਦੀ ਪੁਸ਼ਟੀ ਕੀਤੀ ਉਹਨਾਂ ਆਖਿਆ ਜੀ ਹਾਂ ਦੀਵਾਨ ਜੀ ਜੋ ਕਹਿ ਰਹੇ ਨੇ ਬਿਲਕੁਲ ਸਹੀ ਵਾ ਦਰੁਸਤ ਕਹਿ ਰਹੇ ਨੇ
ਰਿਸ਼ਵਤ ਲੀਨ ਹਾਰ ਜੀ ਨਰੇ
ਭਾਈ ਸਾਹਿਬ ਇੱਥੇ ਆਪਣੇ ਵੱਲੋਂ ਇੱਕ ਪ੍ਰਮਾਣ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਰਿਸ਼ਵਤ ਖੋਰ ਬੰਦੇ ਹੁੰਦੇ ਨਾ ਰਿਸ਼ਵਤ ਲੈਣ ਵਾਲੇ ਹਾਂਜੀ
ਬੁਰਾ ਭਲਾ ਨਾ ਵਿਚਾਰ ਤੇ ਉਰਹੇ
ਬੁਰੇ ਭਲੇ ਦੀ ਵਿਚਾਰ ਨਹੀਂ ਕਰਦੇ ਵੀ ਆਹ ਕੰਮ ਜਿਹੜਾ ਅਸੀਂ ਕਰਨ ਲੱਗੇ ਹਾਂ ਇਹ ਚੰਗਾ ਹੈ ਕਿ ਮਾੜਾ ਜਿਹੜਾ ਰਿਸ਼ਵਤ ਖੋਰ ਬੰਦਾ ਹੁੰਦਾ ਉਹ ਬੁਰੇ ਭਲੇ ਦੀ ਵਿਚਾਰ ਨਹੀਂ ਕਰਦਾ
ਜਿਸ ਤੇਲੇ ਤਿਸ ਕੋ ਰੁਖ ਕਰੇ
ਜਿਹਦੇ ਕੋਲੋਂ ਰਿਸ਼ਵਤ ਲੈਂਦੇ ਨੇ ਉਹ ਬੰਦਾ ਭਾਵੇਂ ਮਾੜਾ ਹੋਵੇ ਉਹਦੇ ਵੱਲ ਰੁਖ ਕਰਦੇ ਉਹਦੇ ਵੱਲ ਹੀ ਉਹਨਾਂ ਦਾ ਪੱਲੜਾ ਭਾਰੀ ਹੁੰਦਾ
ਸੱਚ ਕੇ ਝੂਠ ਵਿਚਾਰ ਨਾ ਤਰੇ
ਉਹ ਸੱਚਾ ਕਿ ਝੂਠਾ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਰਿਸ਼ਵਤ ਖੋਰ ਬੰਦੇ ਦਾ ਸਭ ਤੋਂ ਵੱਡਾ ਔਗਣ ਇਹ ਹੁੰਦਾ ਵੀ ਉਹਨੇ ਬੁਰਾ ਭਲਾ ਨਹੀਂ ਵਿਚਾਰਨਾ ਉਹਨੇ ਰਿਸ਼ਵਤ ਵੇਖਣੀ ਵੀ ਮੈਨੂੰ ਇਹਨੇ ਪੈਸੇ ਦਿੱਤੇ ਆ ਇਹ ਭਾਵੇਂ ਮਾੜਾ ਕਰੇ ਚੰਗਾ ਕਰੇ ਮੈਂ ਇਹਦੇ ਵੱਲ ਹੀ ਖਲੋਣਾ ਉਹ ਫਿਰ ਮਾੜੇ ਦੀ ਵੀ ਹਾਮੀ ਭਰਦੇ ਉਹ ਇਹ ਨਹੀਂ ਸੋਚਦੇ ਵੀ ਜਿਹੜੀ ਰਿਸ਼ਵਤ ਲਈ ਹੈ ਤੇ ਇਹਨੇ ਮਾੜਾ ਪੁਲ ਬਣਾਇਆ ਵਿੱਚ ਮਟੀਰੀਅਲ ਵਾਦਾ ਮਾੜਾ ਲਾਇਆ ਜੋ ਡਿੱਗ ਪਿਆ ਕਈਆਂ ਦੀ ਜਾਨ ਜਾਏਗੀ ਉਹਨਾਂ ਨੇ ਇਹ ਨਹੀਂ ਸੋਚਣਾ ਮਰਦੇ ਨੇ ਮਰਨ ਮੇਰਾ ਤਾਂ ਉੱਲੂ ਸਿੱਧਾ ਹੋ ਰਿਹਾ ਰਿਸ਼ਵਤ ਖੋਰ ਬੰਦੇ ਦੀ ਇਹ ਬਿਰਤੀ ਹੋਵੇਗੀ ਉਹਨੇ ਸੱਚ ਝੂਠ ਦਾ ਨਿਰਣਾ ਨਹੀਂ ਕਰਨਾ ਜਿਹਦੇ ਕੋਲ ਰਿਸ਼ਵਤ ਲੈਣੀ ਹੈ ਉਹਦੇ ਵੱਲ ਦੀ ਗੱਲ ਕਰਨੀ ਹੈ
ਜਾਂਗੀਰ ਉਰ ਤਥਾ ਪਛਾਨੀ
ਉਹਨਾਂ ਹੀ ਇੱਥੇ ਹੋਇਆ ਚੰਦੂ ਦੀ ਹਾਮੀ ਹਾਲਾਂਕਿ ਚੰਦੂ ਮਾੜਾ ਉਹਨਾਂ ਨੂੰ ਪਤਾ ਵੀ ਹੈ ਪਰ ਚੰਦੂ ਨੇ ਪੈਸੇ ਦਿੱਤੇ ਹੋਏ ਸੀ ਉਹਨਾਂ ਨੂੰ ਉਹਨਾਂ ਨੇ ਚੰਦੂ ਦੀ ਗੱਲ ਦੀ ਹਾਮੀ ਭਰੀ ਕਹਿੰਦੇ ਜੀ ਬਿਲਕੁਲ ਸਹੀ ਕਹਿੰਦਾ ਦੀਵਾਨ ਏਦਾਂ ਹੀ ਕਰਨਾ ਚਾਹੀਦਾ ਜਹਾਂਗੀਰ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ
ਮਿਲ ਸਕਲਨ ਜਿਮਕੀਨ ਬਖਾਨੀ
ਜਿਵੇਂ ਸਾਰਿਆਂ ਨੇ ਹੁਣ ਮੱਤ ਇੱਕੋ ਹੋ ਗਿਆ ਜਹਾਂਗੀਰ ਕੱਲਾ ਵਿੱਚ ਆਲੇ ਦੁਆਲੇ ਅੱਠ ਦਸ ਬੰਦੇ ਸਾਰੇ ਕਹਿੰਦੇ ਜੀ ਹਾਂ ਸਹੀ ਹੈ ਤੂੰ ਸਾਰਿਆਂ ਦੀ ਜਦੋਂ ਗੱਲ ਜਹਾਂਗੀਰ ਨੇ ਸੁਣੀ
ਸ੍ਰੀ ਗੁਰੂ ਗਾਦੀ ਕੇ ਗੁਣ ਭਾਰੇ
ਸੋਚਦਾ ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਆ ਉਹਦੇ ਗੁਣ ਬੜੇ ਵੱਡੇ ਹਨ
ਆਪਣ ਵੱਡੇ ਹਨ ਪਰ ਲੱਖ ਉਪਕਾਰੇ
ਇਹ ਵੀ ਸੋਚਿਆ ਵੀ ਉਸ ਘਰੋਂ ਸਾਡੇ ਘਰ ਚ ਬੜੇ ਉਪਕਾਰ ਹੋਏ ਨੇ ਸਾਡੇ ਜਿਹੜੇ ਵਡੇਰੇ ਸੀ ਉਹਨਾਂ ਤੇ ਪਰ ਉਪਕਾਰ ਹੋਇਆ ਬਾਬਰ ਨੂੰ ਹਮਾਇਓ ਨੂੰ ਅਕਬਰ ਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ
ਦੁਸ਼ਟਨ ਤੇ ਦੂਤੀ ਸੁਨਕਾਨ
ਪਰ ਜਦੋਂ ਇਹਨਾਂ ਦੁਸ਼ਟਾਂ ਦੇ ਕੋਲੋਂ ਗੁਰੂ ਘਰ ਦੇ ਬਰ ਖਿਲਾਫ ਜਹਾਂਗੀਰ ਨੇ ਚੁਗਲੀਆਂ ਸੁਣੀਆਂ
ਸੰਸੈ ਹੋਤ ਸ਼ਾਹ ਕੇ ਆਨ
ਹੁਣ ਬਾਦਸ਼ਾਹ ਦੇ ਮਨ ਚ ਵੀ ਸੰਸਾ ਹੋ ਗਿਆ ਸੁਭਾਵਿਕ ਹੈ ਅੱਠ ਦਸ ਜਣੇ ਆਲੇ ਦੁਆਲੇ ਓਦਾਂ ਦੇ ਘਿਰ ਜਾਣ ਤੇ ਮੱਤ ਤੇ ਪੜਦਾ ਪਾ ਹੀ ਲੈਂਦੇ ਆ ਇਹਦੀ ਅਕਲ ਤੇ ਵੀ ਪੜਦਾ ਪਾ ਦਿੱਤਾ
ਪ੍ਰਥਮ ਵਾਰਤਾ ਤਸਕਰ ਕੇਰੀ
ਸੋਚਦਾ ਹੈ ਵੀ ਪਹਿਲਾਂ ਵੀ ਗੁਰੂ ਘਰ ਬਾਬਤ ਗੱਲਾਂ ਆਈਆਂ ਨੇ ਵੀ ਉਹਨਾਂ ਨੇ ਚੋਰ ਰੱਖੇ ਆਪਣੇ ਕੋਲ
ਕਹਿਤ ਰਹੇ ਨੈ ਨਿਰਨੈ ਹੇਰੀ
ਉਦੋਂ ਵੀ ਇਹ ਗੱਲਾਂ ਕਰ ਮੈਂ ਉਹਨਾਂ ਨੂੰ ਸੱਦ ਕੇ ਇਸ ਗੱਲ ਦਾ ਨਿਰਣਾ ਨਹੀਂ ਕੀਤਾ ਇਹਦੇ ਬਾਰੇ ਵਿਚਾਰ ਨਹੀਂ ਕੀਤੀ
ਤਿੰਨ ਕੋ ਤਨ ਬਿਨ ਸਿਓ ਸੁਤ ਰਹੇ ਹੋ
ਹੁਣ ਗੁਰੂ ਅਰਜਨ ਦੇਵ ਸਾਹਿਬ ਤਾਂ ਸਰੀਰ ਤਿਆਗ ਗਏ ਨੇ ਹੁਣ ਉਹਨਾਂ ਦਾ ਜਿਹੜਾ ਸਾਹਿਬਜ਼ਾਦਾ ਹੈ ਉਹ ਗੁਰਤਾ ਗੱਦੀ ਦੇ ਉੱਤੇ ਹੈ
ਬੈਠਿਓ ਗੁਰਤਾ ਪਦ ਕੋ ਲਹਿਓ
ਉਹ ਗੁਰਤਾ ਗੱਦੀ ਦੀ ਪਦਵੀ ਹੁਣ ਉਹਨਾਂ ਨੂੰ ਪ੍ਰਾਪਤ ਹੈ
ਜਾਵਤ ਕਰੋ ਨਈ ਨਿਰਧਾਰੇ
ਸੋਚਦਾ ਹੈ ਜਹਾਂਗੀਰ ਵੀ ਜਦੋਂ ਤੱਕ ਇਸ ਗੱਲ ਦਾ ਨਿਰਣਾ ਨਾ ਹੋਵੇ ਵੀ ਉਹ ਕੋਈ ਸਰਕਾਰ ਦੇ ਖਿਲਾਫ ਵਿਉਂਤਬੰਦੀ ਕਰ ਰਹੇ ਨੇ ਜਾਂ ਸਮਾਜ ਦੇ ਵਾਸਤੇ ਜਾਂ ਕਿੱਦਾਂ ਕਿਸੇ ਇਸ ਗੱਲ ਦਾ ਪਹਿਲਾਂ ਸਪਸ਼ਟੀਕਰਨ ਹੋਣਾ ਚਾਹੀਦਾ ਇਹ ਨਿਰਣਾ ਹੋਣਾ ਚਾਹੀਦਾ ਤੇ ਜਦੋਂ ਤਾਈਂ ਇਸ ਗੱਲ ਦਾ ਨਿਰਣਾ ਨਹੀਂ ਹੁੰਦਾ
ਤਾਵਤ ਬਣੇ ਨਾ ਕਰਨ ਵਿਗਾਰੇ
ਉਦੋਂ ਤੱਕ ਉਹਨਾਂ ਨਾਲ ਵਿਗਾੜ ਕਰਨਾ ਇਹ ਚੰਗੀ ਗੱਲ ਨਹੀਂ ਹੈ ਸਿਆਣਪ ਨਹੀਂ ਹੈ ਵੀ ਜਦੋਂ ਤੱਕ ਇਸ ਗੱਲ ਦਾ ਨਿਰਣਾ ਹੀ ਨਹੀਂ ਹੁੰਦਾ ਵੀ ਉਹ ਵਾਕਈ ਸਰਕਾਰ ਦੇ ਖਿਲਾਫ ਭੁਗਤ ਰਹੇ ਨੇ ਬਗਾਵਤ ਕਰ ਰਹੇ ਨੇ ਤੇ ਜੇ ਕਰ ਰਹੇ ਨੇ ਫਿਰ ਤਾਂ ਬਗਾਵਤ ਉਹਨਾਂ ਦੇ ਨਾਲ ਸਾਨੂੰ ਲੜਨਾ ਪਵੇਗਾ ਪਰ ਜੇ ਹਾਲੇ ਇਸ ਗੱਲ ਦਾ ਪੂਰਾ ਤੌਰ ਤੇ ਨਿਰਣਾ ਹੀ ਨਹੀਂ ਹੈ ਤੇ ਮੈਂ ਪਹਿਲਾਂ ਹੀ ਉਹਨਾਂ ਨਾਲ ਵਿਗਾੜ ਕਰ ਲਵਾਂ ਫੌਜ ਭੇਜ ਕੇ ਤੇ ਸਿਆਣਪ ਨਹੀਂ
ਰਿਓ ਗਿਣਤ ਕੁਛ ਹੁਕਮ ਨਾ ਦਇਓ
ਇਹ ਸੋਚਦਾ ਰਿਹਾ ਪਰ ਇਹਨੇ ਕੋਈ ਹੁਕਮ ਨਹੀਂ ਕੀਤਾ, ਇਹਨੇ ਕੋਈ ਜਵਾਬ ਨਹੀਂ ਦਿੱਤਾ।
ਉੱਠਿਓ ਸਭਾ ਤੇ ਅੰਦਰ ਗਇਓ,
ਚੁੱਪ ਕਰਕੇ ਸਭਾ ਵਿੱਚੋਂ ਉੱਠ ਕੇ ਅੰਦਰ ਚਲਾ ਗਿਆ।
ਦਿਨ ਦੂਸਰ ਮੈਂ ਚਿਤਵਤ ਛਾਓ,
ਦੂਜੇ ਦਿਨ ਫੇਰੇ ਮਨ ਚ ਸੋਚਦਾ ਤੇ ਚਿਤਵਦਾ।
ਆਇਓ ਤਬ ਵਜ਼ੀਰ ਖਾਂ ਪਾਓ,
ਇਹ ਹਾਲੇ ਚਿਤ ਵੀ ਰਿਹਾ ਸੀ ਕਿ ਲਾਹੌਰ ਸ਼ਹਿਰ ਦਾ ਇੱਕ ਮਹਾਨ ਵਜ਼ੀਰ ਜਿਹੜਾ ਗੁਰੂ ਘਰ ਦਾ ਸੇਵਕ ਸੀ ਵਜ਼ੀਰ ਖਾਨ, ਉਹ ਚੱਲ ਕੇ ਬਾਦਸ਼ਾਹ ਦੀ ਕਚਹਿਰੀ ਚ ਆ ਗਿਆ।
ਗੁਰ ਬਿਰਤਾਂਤ ਬੂਝਿਓ ਤਿਸ ਤੀਰ,
ਬਾਦਸ਼ਾਹ ਨੂੰ ਪਤਾ ਸੀ ਵੀ ਇਹ ਗੁਰੂ ਘਰ ਦਾ ਸ਼ਰਧਾਲੂ ਹੈ। ਉਹਨੇ ਫਿਰ ਪੁੱਛ ਲਿਆ ਵਜ਼ੀਰ ਖਾਨ ਦੇ ਨਾਲ, ਗੱਲਬਾਤ ਕਰ ਲਈ ਗੁਰੂ ਘਰ ਬਾਬਤ।
ਸੰਤ ਰੂਪ ਸ਼੍ਰੀ ਅਰਜਨ ਤੀਰ,
ਕਹਿਣ ਲੱਗਾ ਵਜ਼ੀਰ ਖਾਨ ਤੈਨੂੰ ਤਾਂ ਗੁਰੂ ਅਰਜਨ ਦੇਵ ਸਾਹਿਬ ਬਾਰੇ ਪਤਾ ਹੀ ਹੈ ਵੀ ਤੂੰ ਉਹਨਾਂ ਦੇ ਦਰਸ਼ਨ ਕਰਦਾ ਰਿਹਾ ਵੀ ਉਹ ਸ਼ਾਂਤ ਸਰੂਪ ਮਹਾਂਪੁਰਖ ਸਨ।
ਹਮਨੇ ਸੁਣਿਓ ਭਇਓ ਪਰ ਲੋਕਾ,
ਮੈਨੂੰ ਪਤਾ ਲੱਗਾ ਵੀ ਉਹ ਸੱਚਖੰਡ ਚਲੇ ਗਏ ਨੇ, ਪਰਲੋਕ ਗਮਨ ਕਰ ਗਏ ਨੇ।
ਲਾਪੁਰ ਮੈਂ ਤਿੰਨ ਦਰਸ ਬਿਲੋਕਾ,
ਲਾਹੌਰ ਵਿੱਚ ਮੈਂ ਉਹਨਾਂ ਦੇ ਦਰਸ਼ਨ ਕੀਤੇ ਸੀ, ਉਹ ਮੇਰੇ ਕੋਲ ਸਭਾ ਵਿੱਚ ਆਏ ਸਨ।
ਦੂਤੀ ਕਰ ਧਰਿਓ ਤਬ ਚੰਦੂ,
ਚੰਦੂ ਨੇ ਉਹਨਾਂ ਦੀਆਂ ਬੜੀਆਂ ਚੁਗਲੀਆਂ ਕੀਤੀਆਂ ਸੀ ਮੇਰੇ ਕੋਲ।
ਸੁਣ ਮੈਂ ਭਇਓ ਨਨ ਠੁਰ ਬਿਲੰਦੂ,
ਪਰ ਮੈਂ ਸੁਣ ਕੇ ਉਹਨਾਂ ਪ੍ਰਤੀ ਸਖਤ ਨਹੀਂ ਸੀ ਹੋਇਆ, ਭਾਵੇਂ ਚੁਗਲੀਆਂ ਕੀਤੀਆਂ ਚੰਦੂ ਨੇ ਪਰ ਮੈਂ ਗੁਰੂ ਅਰਜਨ ਦੇਵ ਸਾਹਿਬ ਨਾਲ ਕੋਈ ਸਖਤੀ ਨਹੀਂ ਸੀ ਕੀਤੀ।
ਅਬ ਤਿੰਨ ਕੋ ਨੰਦਨ ਇੱਕ ਸੁਣਿਓ,
ਮੈਂ ਸੁਣਿਆ ਵੀ ਹੁਣ ਉਹਨਾਂ ਦਾ ਇੱਕ ਸਾਹਿਬਜ਼ਾਦਾ ਹੈ।
ਅਪਰ ਬਿਰਤਾਂਤ ਚੰਦੂ ਨੇ ਭਨਿਓ,
ਉਹਨਾਂ ਦੇ ਬਾਬਤ ਮੈਨੂੰ ਚੰਦੂ ਨੇ ਕੱਲ ਹੋਰ ਹੀ ਕਹਾਣੀ ਘੜ ਸੁਣਾਈ ਹੈ।
ਸੁਪੱਟ ਸ਼ਸਤਰ ਜੁੱਤ ਗਨ ਟਿਗ ਰਾਖੇ,
ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕੋਲ ਸੂਰਮੇ ਰੱਖ ਲਏ ਨੇ, ਸ਼ਸਤਰ ਅਸਤਰ ਰੱਖ ਲਏ ਨੇ, ਉਹਨਾਂ ਨੇ ਤਖਤ ਦੀ ਰਚਨਾ ਕਰ ਲਈ ਹੈ।
ਦੁੰਦ ਦੇਸ਼ ਕਰ ਬੇ ਅਭਿਲਾਖੇ,
ਉਹ ਹੁਣ ਜੰਗ ਲੜਨਾ ਚਾਹੁੰਦੇ ਨੇ, ਦੇਸ਼ ਵਿੱਚ ਫਤੂਰ ਪਾਉਣਾ ਚਾਹੁੰਦੇ ਨੇ।
ਇਹ ਪ੍ਰਸੰਗ ਸਭ ਮੋਏ ਸੁਣਾਵੋ,
ਇਹ ਪ੍ਰਸੰਗ ਬਾਰੇ ਵਜ਼ੀਰ ਖਾਨ ਤੂੰ ਤਾਂ ਲਾਹੌਰੋਂ ਹੀ ਆਇਆ, ਉਧਰੋਂ ਹੀ ਚੱਲ ਕੇ ਆਇਆ, ਤੇਰੇ ਤਾਈ ਕੀ ਖਬਰ ਪਹੁੰਚੀ ਹੈ, ਤੂੰ ਦੱਸ ਮੈਨੂੰ ਸਾਰੀ ਗੱਲਬਾਤ ਉਹਨਾਂ ਦੇ ਘਰ ਬਾਰੇ।
ਪਠੈ ਸੈਨ ਕੈ ਨਹਿਨ ਬਤਾਵੋ,
ਵਜ਼ੀਰ ਖਾਨ ਦੱਸ ਮੈਂ ਤਾਂ ਕੱਲ ਦਾ ਸੋਚੀ ਜਾਣਾ ਵੀ ਕੀ ਕਰਾਂ, ਚਲੋ ਅੱਜ ਤੂੰ ਆ ਗਿਆ ਵਧੀਆ ਗੱਲ ਹੋ ਗਈ ਹੈ, ਮੈਂ ਉੱਥੇ ਸੈਨਾ ਭੇਜਾਂ ਗੁਰੂ ਘਰ ਕੇ ਨਾ ਭੇਜਾ,
ਨਾ ਤਾਂ ਨਰਨੀ ਕੋ ਇੱਕ ਜਾਏ,
ਨਹੀਂ ਤਾਂ ਕੋਈ ਤੇਰੇ ਵਰਗਾ ਬੰਦਾ ਜਾਵੇ ਜਿਹੜਾ ਭਲਾ ਤੇ ਸਿਆਣਾ ਹੋਵੇ।
ਨਿਕਟ ਹਮਾਰੇ ਲਿਆਏ ਬੁਲਾਏ,
ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾ ਕੇ ਇੱਥੇ ਮੇਰੇ ਕੋਲ ਦਿੱਲੀ ਲੈ ਆਵੇ।
ਜੇ ਚਿੱਤ ਮੈਨੇ ਚੈਤ ਬਖੇਰਾ,
ਗੁਰੂ ਜੀ ਜੇ ਆਪਣੇ ਚਿੱਤ ਚ ਸਾਡੇ ਨਾਲ ਬਖੇੜਾ ਨਹੀਂ ਚਾਹੁਣਗੇ, ਜੇ ਉਹਨਾਂ ਦਾ ਮਨ ਸਾਡੇ ਪ੍ਰਤੀ ਲੜਾਈ ਕਰਨ ਦਾ ਨਹੀਂ ਹੈ,
ਆਵੇ ਦਿੱਲੀ ਪੁਰ ਬਿਨ ਬੇਰਾ,
ਫਿਰ ਉਹ ਬਿਨਾਂ ਦੇਰੀ ਤੋਂ ਦਿੱਲੀ ਚੱਲ ਕੇ ਆਉਣਗੇ ਸਾਡੀ ਬੇਨਤੀ ਸੁਣ ਕੇ।
ਜੇ ਨੈ ਮਾਨੇ ਮਨ ਮੈਂ ਔਰ,
ਜੇ ਉਹ ਨਾ ਮੰਨੇ ਨਾ ਆਏ ਦਿੱਲੀ ਤੇ ਉਹਨਾਂ ਦੇ ਮਨ ਚ ਕੁਝ ਹੋਰ ਚੱਲਦਾ ਹੋਇਆ।
ਗਮਨੇ ਚਮੂ ਜਾਏ ਤਿਸ ਠੌਰ,
ਫਿਰ ਆਪਾਂ ਫੌਜ ਭੇਜ ਦਿਆਂਗੇ, ਫਿਰ ਆਪਾਂ ਸੈਨਾ ਭੇਜਾਂਗੇ ਉਹਨਾਂ ਦੇ ਉੱਤੇ।
ਕਿੰਚ ਬੇਗ ਅਰ ਖਾਨ ਵਜ਼ੀਰ,
ਇਹ ਦੋ ਅਹਿਲਕਾਰ ਸੀ, ਇੱਕ ਦਾ ਨਾਮ ਸੀ ਕਿੰਚ ਬੇਗ ਤੇ ਦੂਜੇ ਦਾ ਨਾਮ ਸੀ ਵਜ਼ੀਰ ਖਾਨ, ਇਹ ਦੋਵੇਂ ਖੜੇ ਸਨ ਬਾਦਸ਼ਾਹ ਦੇ ਕੋਲ।
ਸੁਣ ਕੇ ਸਕਲ ਸ਼ਾਹ ਕੇ ਤੀਰ,
ਬਾਦਸ਼ਾਹ ਦੀਆਂ ਇਹ ਸਾਰੀਆਂ ਗੱਲਾਂ ਇਹਨਾਂ ਦੋਨਾਂ ਨੇ ਸੁਣੀਆਂ।
ਯੁਗ ਕਰ ਜੋਰੇ ਅਰਜ਼ ਗੁਜ਼ਾਰੀ,
ਵਜ਼ੀਰ ਖਾਨ ਤੇ ਕਿੰਚ ਬੇਗ ਦੋਵੇਂ ਗੁਰੂ ਘਰ ਦੇ ਸ਼ਰਧਾਲੂ ਸੀ, ਇਹ ਦੋਵੇਂ ਬੋਲੇ ਹੱਥ ਜੋੜ ਕੇ ਕਹਿਣ ਲੱਗੇ,
ਸ੍ਰੀ ਗੁਰੂ ਅਰਜਨ ਪਾਰੇ ਉਪਕਾਰੇ,
ਕਹਿਣ ਲੱਗੇ ਬਾਦਸ਼ਾਹ ਗੁਰੂ ਅਰਜਨ ਸਾਹਿਬ ਬਾਰੇ ਕੀ ਦੱਸੀਏ ਕਿ ਉਹ ਕਿੱਡੇ ਵੱਡੇ ਮਹਾਨ ਗੁਰਦੇਵ ਸਨ, ਉਹ ਮਹਾਨ ਪਰਉਪਕਾਰੀ ਸਨ।
ਧਨ ਅਨਗਨ ਤੇ ਤਾਲ ਲਵਾਏ,
ਉਹਨਾਂ ਕੋਲ ਜਿੰਨਾ ਧਨ ਆਉਂਦਾ ਸਰੋਵਰ ਲਵਾਏ, ਤਾਲ ਲਵਾਏ, ਨਗਰ ਵਸਾਏ, ਉਹਨਾਂ ਨੇ ਪਰਉਪਕਾਰੀ ਕੀਤੇ।
ਹਿੰਦੂ ਤੁਰਕ ਸਭ ਕੇ ਸੁਖ ਦਾਇਓ,
ਉਹ ਹਿੰਦੂਆਂ ਤੇ ਮੁਸਲਮਾਨਾਂ ਨੂੰ ਸਾਰਿਆਂ ਨੂੰ ਹੀ ਸੁਖ ਦੇਣ ਵਾਲੇ ਹਨ।
ਦੁਤੀਏ ਤਾਲ ਇੱਕ ਲਗੇ ਬਣਾਵਨ,
ਇੱਕ ਸਰੋਵਰ ਉਹਨਾਂ ਨੇ ਅੰਮ੍ਰਿਤਸਰ ਬਣਾਇਆ, ਦੂਜਾ ਉਹ ਤਰਨ ਤਾਰਨ ਸਰੋਵਰ ਬਣਾ ਰਹੇ ਸੀ।
ਇਸ ਮੈਂ ਬਿਘਨ ਕੀਨੀ ਉਮਰਾਵਨ,
ਪਰ ਉਸ ਸਰੋਵਰ ਵਿੱਚ ਤੇਰੇ ਕੁਝ ਉਮਰਾਵਾਂ ਨੇ ਵਿਘਨ ਕੀਤਾ ਨੂਰਦੀਨ ਨੇ। ਉਹਨਾਂ ਨੇ ਵਿਘਨ ਕੀਤਾ ਉਹ ਸਰੋਵਰ ਦੀਆਂ ਇੱਟਾਂ ਉੱਥੋਂ ਲੈ ਗਏ ਚੁੱਕ ਕੇ
ਨਿਤ ਪ੍ਰਤ ਦੇਤੇ ਦੀਗ ਖਰਾਏ ਤੇ
ਤਾਂ ਰਾਤ ਦਿਨ ਲੰਗਰ ਚਲਾਉਂਦੇ ਆ ਕਈ ਭੁੱਖਿਆਂ ਨੂੰ ਭੋਜਨ ਛਕਾਉਂਦੇ ਹਨ
ਅੱਲਾ ਖੁਦਾਈ ਯਾਦ ਹਰ ਸਾਏ ਤੇ
ਹਰ ਘੜੀ ਅੱਲਾ ਨੂੰ ਖੁਦਾ ਨੂੰ ਯਾਦ ਰੱਖਣ ਵਾਲੇ ਮਹਾਂਪੁਰਖ ਸੀ ਹਰ ਘੜੀ ਅੱਲਾ ਨੂੰ ਖੁਦਾ ਨੂੰ ਉਹ ਯਾਦ ਰੱਖਦੇ ਸਨ
ਤਿੰਨ ਮੈਂ ਤਸਕਰ ਆਦਿਕ ਦੋਸ਼ਾ
ਉਹਨਾਂ ਤੇ ਚੋਰਾਂ ਦਾ ਦੂਸ਼ਣ ਲਾਣਾ ਵੀ ਉਹਨਾਂ ਨੇ ਚੋਰ ਰੱਖੇ ਆਪਣੇ ਕੋਲ ਏਦਾਂ ਦੀਆਂ ਦੂਸ਼ਣ ਬਾਜ਼ੀਆਂ ਉਹਨਾਂ ਤੇ ਕਰਨੀਆਂ
ਕੌਣ ਸੁਮਤ ਸੁਣ ਕਰੇ ਭਰੋਸਾ
ਕਿਹੜਾ ਸਿਆਣਾ ਸੁਮਤਵਾਨ ਬੰਦਾ ਸੁਣ ਕੇ ਭਰੋਸਾ ਕਰੇਗਾ ਭਲਾ ਵਜ਼ੀਰ ਖਾਨ ਨੇ ਆਖਿਆ ਸਿਆਣਾ ਬੰਦਾ ਤਾਂ ਨਹੀਂ ਕਰਦਾ ਭਰੋਸਾ ਕੋਈ ਮੂਰਖ ਹੀ ਹੋਵੇਗਾ ਜਿਹੜਾ ਮੰਨੇਗਾ ਨਾਲੇ ਬਾਦਸ਼ਾਹ ਨੂੰ ਵੀ ਸੁਣਾ ਦਿੱਤੀ ਗੱਲ ਰਾਜਨੀਤੀ ਨਾਲ ਵੀ ਤੂੰ ਰੱਜ ਕੇ ਮੂਰਖ ਆ ਜਿਹੜੀਆਂ ਮੰਨ ਲਈਆਂ ਸੀ ਕਹਿੰਦੇ ਸਿਆਣਾ ਬੰਦਾ ਨਹੀਂ ਮੰਨੇਗਾ ਇਸ ਗੱਲ ਨੂੰ ਵੀ ਜਿਹੜੇ ਹਰ ਵੇਲੇ ਪਰਉਪਕਾਰ ਕਰਦੇ ਧਨ ਸਾਰਾ ਲੇਖੇ ਲਾਈ ਜਾਂਦੇ ਲੰਗਰਾਂ ਵਿੱਚ ਸਰੋਵਰਾਂ ਵਿੱਚ ਨਗਰ ਵਸਾਉਣ ਵਿੱਚ ਉਹਨਾਂ ਨੇ ਚੋਰ ਰੱਖਣੇ ਆਪਣੇ ਕੋਲੇ ਇਹ ਗੱਲ ਸੁਣ ਕੇ ਕਿਹੜਾ ਸਿਆਣਾ ਮੰਨੇਗਾ
ਚੰਦੂ ਦੀਵਾਨ ਜਾਤ ਨਿਜ ਜਾਨੇ
ਜਿਹੜਾ ਚੰਦੂ ਹੈ ਉਹ ਗੁਰੂ ਜੀ ਨੂੰ ਆਪਣੀ ਬਰਾਦਰੀ ਦਾ ਸਮਝਦਾ ਵੀ ਮੈਂ ਖੱਤਰੀ ਉੱਚੀ ਜਾਤੀ ਦਾ ਉਹ ਨੀਵੇਂ ਖੱਤਰੀ ਨੇ
ਮਹਿਮਾ ਲਖੇ ਨਾ ਮਤ ਸਰ ਠਾਨੇ
ਇਹ ਉਹਨਾਂ ਦੀ ਮਹਿਮਾ ਨੀ ਜਾਣਦਾ ਤੇ ਉਹਨਾਂ ਨਾਲ ਈਰਖਾ ਕਰਦਾ ਦਵੈਸ਼ ਕਰਦਾ ਚੰਦੂ
ਸ਼੍ਰੀ ਅਰਜਨ ਤਨ ਤਿਆਗੇ ਧੰਨ
ਗੁਰੂ ਅਰਜਨ ਦੇਵ ਸਾਹਿਬ ਸੱਚੀ ਪਾਤਸ਼ਾਹ ਨੇ ਜਿਹੜਾ ਸਰੀਰ ਲਾਹੌਰ ਸ਼ਹਿਰ ਚ ਤਿਆਗਿਆ
ਬੀਤ ਗਈ ਸੋ ਕਹੀਏ ਕਹਾ
ਬਾਦਸ਼ਾਹ ਜੋ ਉੱਥੇ ਬੀਤੀ ਹੁਣ ਉਹਦੀ ਮੈਂ ਗੱਲ ਨਹੀਂ ਕਰਨੀ ਵਜ਼ੀਰ ਖਾਨ ਨੂੰ ਪਤਾ ਸੀ ਵੀ ਬਾਦਸ਼ਾਹ ਨੂੰ ਵੀ ਇਹਦੇ ਬਾਰੇ ਪਤਾ ਪਰ ਉਹ ਆਮ ਸਾਹਮਣੇ ਨਹੀਂ ਆਉਣਾ ਚਾਹੁੰਦਾ ਵੀ ਮੈਂ ਨਾਲ ਹੋ ਕੇ ਸ਼ਹੀਦੀ ਦਾ ਹੁਕਮ ਕੀਤਾ ਵਜ਼ੀਰ ਖਾਨ ਨੇ ਉਸੇ ਢੰਗ ਨਾਲ ਹੀ ਗੱਲ ਕੀਤੀ ਕਹਿੰਦਾ ਜੀ ਉੱਥੇ ਉਹਨਾਂ ਨੇ ਕਿਵੇਂ ਤਨ ਤਿਆਗਿਆ ਜਿਵੇਂ ਬੀਤੀ ਮੈਂ ਹੁਣ ਉਹਦੀ ਗੱਲ ਨਹੀਂ ਕਰਨੀ
ਅਬ ਤਿੰਨ ਕੋ ਸੁਤ ਬਲੀ ਬਿਲਾਂਦੇ
ਹੁਣ ਉਹਨਾਂ ਦੇ ਸਾਹਿਬਜ਼ਾਦੇ ਦੀ ਗੱਲ ਚੱਲੀ ਹੈ ਤਾਂ ਸੁਣੋ ਉਹ ਬੜੇ ਬਲੀ ਨੇ ਉਹ ਬੜੇ ਯੋਧੇ ਨੇ ਉਹ ਸੂਰਮੇ ਨੇ
ਤਰਨ ਬੈਸ ਸ਼੍ਰੀ ਹਰਗੋਬਿੰਦ
ਹਾਲੇ ਜਵਾਨੀ ਦੀ ਅਵਸਥਾ ਚ ਨੇ ਗੁਰੂ ਹਰਗੋਬਿੰਦ ਸਾਹਿਬ
ਗੁਰਤਾ ਗਾਦੀ ਕੀਨ ਆਬਾਦੀ
ਗੁਰੂ ਅਰਜਨ ਦੇਵ ਸਾਹਿਬ ਤੋਂ ਗੁਰਤਾ ਗੱਦੀ ਨੂੰ ਆਬਾਦ ਉਹਨਾਂ ਨੇ ਕੀਤਾ ਯਾਨੀ ਕਿ ਗੁਰਗੱਦੀ ਦੇ ਉੱਤੇ ਉਹ ਮਾਲਕ ਨੇ
ਦਾਸਨ ਐਲਾਦਤ ਦੇਸ਼ਾਦੀ
ਉਹ ਆਪਣਿਆਂ ਦਾਸਾਂ ਆਪਣਿਆਂ ਸੇਵਕਾਂ ਆਪਣਿਆਂ ਭਗਤਾਂ ਆਪਣਿਆਂ ਪਿਆਰਿਆਂ ਨੂੰ ਖੁਸ਼ੀਆਂ ਦੇਣ ਵਾਲੇ ਹੈ ਅਹਿਲਾਦ ਦੇਣ ਵਾਲੇ ਹੈ ਆਨੰਦ ਬਖਸ਼ਿਸ਼ ਕਰਨ ਵਾਲੇ ਹਨ
ਪੂਜੇ ਜਗਤ ਪਦਾਰਥ ਦੇਤ
ਜਿਹੜੇ ਜਗਤ ਦੇ ਲੋਕ ਉਹਨਾਂ ਨੂੰ ਪੂਜਦੇ ਨੇ ਉਹਨਾਂ ਨੂੰ ਉਹ ਧਰਮ ਅਰਥ ਕਾਮ ਮੋਕਸ਼ ਚਾਰ ਹੀ ਪਦਾਰਥ ਦੇ ਕੇ ਨਿਵਾਜਦੇ ਨੇ ਐਸੇ ਦਾਨੀ ਨੇ ਗੁਰੂ ਹਰਗੋਬਿੰਦ ਸਾਹਿਬ
ਸਤਿ ਸ੍ਰੀ ਅਕਾਲ
ਕਲਗੀਧਰ ਸਵਾਮੀ ਜੀ ਦੇ ਬਚਨ ਨੇ ਮਹਾਰਾਜ ਜੀ ਫੁਰਮਾਉਂਦੇ ਹੈ ਜਿਨੈ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਤਨ ਧਾਮ ਫਲ ਫੂਲ ਸੁਫਲਤ ਹੈ ਜਿਨੈ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਹੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਤੁਹਾਨੂੰ ਧਿਆਉਣਾ ਕੀਤਾ ਪੂਜਣਾ ਕੀਤਾ ਉਹਨਾਂ ਨੇ ਤੁਹਾਡੇ ਕੋਲ ਪੂਰਨ ਪ੍ਰਤਾਪ ਹਾਸਲ ਕੀਤਾ ਸਰਬ ਧਨ ਧਾਮ ਫਲ ਫੂਲ ਸੁਫਲਤ ਹੈ ਉਹਨਾਂ ਦਾ ਘਰ ਜਿਹੜੇ ਤੁਹਾਨੂੰ ਧਿਆਉਂਦੇ ਆ ਉਹਨਾਂ ਦੇ ਘਰ ਚ ਸਾਰਾ ਧਨ ਸਾਰੇ ਫਲ ਸਭ ਕੁਝ ਉਹਨਾਂ ਨੂੰ ਹਾਸਲ ਹੋ ਜਾਂਦਾ ਸਭ ਕੁਝ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਤੁਹਾਨੂੰ ਧਿਆਉਂਦੇ ਤੇ ਪੂਜਦੇ ਆ ਵਜ਼ੀਰ ਖਾਨ ਕਹਿ ਰਿਹਾ ਸੰਸਾਰ ਦੇ ਜਿਹੜੇ ਲੋਕ ਉਹਨਾਂ ਨੂੰ ਪੂਜਦੇ ਨੇ ਬਾਦਸ਼ਾਹ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ
ਮਨ ਬਾਛਤ ਗੁਰ ਤੇ ਬਰ ਲੇਤ
ਮਨ ਬਾਛਤ ਵਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚੋਂ ਪ੍ਰਾਪਤ ਹੁੰਦੇ ਨੇ ਉਹਨਾਂ ਤੇ ਸ਼ਰਧਾ ਰੱਖਣ ਵਾਲਿਆਂ ਨੂੰ
ਤਿੰਨੋ ਸੰਗ ਪੀ ਮਤ ਸਰ ਤਰੇ
ਉਹਨੇ ਮਲੇਸ਼ ਚੰਦੂ ਉਹਨਾਂ ਨਾਲ ਵੀ ਈਰਖਾ ਕਰਨ ਲੱਗ ਪਿਆ ਚੰਦੂ ਉੱਥੇ ਹਾਜ਼ਰ ਨਹੀਂ ਸੀ ਉਦੋਂ ਵਜ਼ੀਰ ਖਾਨ ਕਿੰਚ ਬੇਗ ਤੇ ਬਾਦਸ਼ਾਹ ਤਿੰਨੇ ਹੀ ਸੀ ਹੋਰ ਕੋਈ ਹੈ ਨਹੀਂ ਸੀ ਦੇਵਨੇਤ ਕਹਿਣ ਲੱਗਾ ਵਜ਼ੀਰ ਖਾਨ ਇਹ ਇਹ ਹੁਣ ਉਹਨਾਂ ਨਾਲ ਵੀ ਈਰਖਾ ਕਰਨ ਲੱਗ ਪਿਆ।
ਚੰਦੂ ਆਪ ਟਿਗ ਦੂਤੀ ਕਰੇ,
ਚੰਦੂ ਤੁਹਾਡੇ ਕੋਲ ਉਹਨਾਂ ਦੇ ਬਰ ਖਿਲਾਫ ਚੁਗਲੀਆਂ ਕਰਦਾ।
ਮਾਲਕ ਮੁਲਕ ਆਪ ਤੁਮ ਆਓ,
ਪਾਤਸ਼ਾਹ ਸਲਾਮਤ ਤੁਸੀਂ ਇਸ ਮੁਲਕ ਦੇ ਮਾਲਕ ਹੋ।
ਨਿਆਉ ਸਬਨ ਕੇ ਕਰ ਬੇਚਾਹੋ,
ਉਹ ਮੁਲਕ ਦਾ ਮਾਲਕ ਆ, ਤੈਨੂੰ ਸਾਰਿਆਂ ਨਾਲ ਨਿਆਏ ਕਰਨਾ ਚਾਹੀਦਾ। ਇਹ ਨੀ ਵੀ ਇੱਕ ਦੀ ਸੁਣ ਲਈ ਤੇ ਉਹਦੀ ਸੁਣ ਕੇ ਮੰਨੀ ਜਾਣੀ ਆ। ਤੈ ਤੂੰ ਮਾਲਕ ਆ ਮੁਲਕ ਦਾ, ਤੈਨੂੰ ਦੋਵੇਂ ਧਿਰਾਂ ਦਾ ਪਤਾ ਹੋਣਾ ਚਾਹੀਦਾ ਵੀ ਕਿਹਦਾ ਕਸੂਰ ਹੈ ਕਿਹਦਾ ਨਹੀਂ ਹੈ। ਤੂੰ ਇਨਸਾਫ ਕਰਨ ਲਈ ਬੈਠਾ ਹੈ, ਤਖ਼ਤ ਇਨਸਾਫ ਵਾਸਤੇ ਆ, ਬੇਇਨਸਾਫੀ ਨਾ ਕਰੀ ਇਹਦੇ ਤੇ ਬਹਿ ਕੇ।
ਬਸੇ ਜਥਾ ਸੁਖ ਪ੍ਰਜਾ ਤੁਮਾਰੀ,
ਤੈਨੂੰ ਚਾਹੀਦਾ ਵੀ ਤੇਰੀ ਪ੍ਰਜਾ ਜਿਵੇਂ ਸੁਖ ਨਾਲ ਬਸੇ ਤੂੰ ਉਹ ਕੰਮ ਕਰੇ।
ਰਾਵ ਰੰਕ ਹਰੂ ਅਰ ਪਾਰੀ,
ਕੋਈ ਰਾਜਾ ਹੈ, ਕੋਈ ਰੰਕ ਹੈ, ਕੋਈ ਵੱਡਾ ਹੈ, ਕੋਈ ਛੋਟਾ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਰਾਜੇ ਲਈ ਸਾਰੇ ਇੱਕ ਸਮਾਨ ਹੋਣੇ ਚਾਹੀਦੇ। ਜਿਹੜਾ ਰਾਜਾ ਹੁੰਦਾ ਉਹਦੇ ਲਈ ਸਾਰੇ ਇੱਕ ਸਮਾਨ ਹੋਣੇ ਚਾਹੀਦੇ ਨੇ।
ਕੀਰਤ ਪਸਰੀ ਅਖਿਲ ਜਾਨ,
ਤੇਰੀ ਕੀਰਤੀ ਸਾਰੇ ਜਗਤ ਵਿੱਚ ਪ੍ਰਗਟ ਹੈ ਵੀ ਤੂੰ ਨਿਆਇ ਪਸੰਦ ਬਾਦਸ਼ਾਹ।
ਸੁਖੀ ਆਸ਼ਿਕਾ ਦੇਤ ਮਹਾਨ,
ਲੋਕ ਤੈਨੂੰ ਅਸੀਸਾਂ ਦਿੰਦੇ ਆ ਸੁਖੀ ਹੋਣ ਦੀਆਂ।
ਅਬ ਨਿਰਣੇ ਕਰ ਸਕਲ ਪ੍ਰਸੰਗ,
ਜੇ ਹੁਣ ਤੂੰ ਮਾੜਾ ਇਨਸਾਫ ਕਰੇਗਾ ਲੋਕਾਂ ਨੇ ਬਦ ਅਸੀਸਾਂ ਦੇਣੀਆਂ। ਬਾਦਸ਼ਾਹ ਯਾਦ ਰੱਖੀ, ਇਹ ਜਿਹੜਾ ਹੁਣ ਪ੍ਰਸੰਗ ਚੱਲਿਆ ਤੇਰੇ ਕੋਲ, ਇਹਦਾ ਨਿਰਣਾ ਕਰ ਲਈ ਪਹਿਲਾਂ ਵੀ ਕੌਣ ਸੱਚਾ ਤੇ ਕੌਣ ਝੂਠਾ।
ਵਰਤੋ ਸ਼੍ਰੀ ਅਰਜਨ ਸੁਤ ਸੰਗ,
ਓਦਾਂ ਹੀ ਵਰਤੀ ਗੁਰੂ ਹਰਗੋਬਿੰਦ ਸਾਹਿਬ ਨਾਲ ਨਿਰਣਾ ਕਰਕੇ ਪਹਿਲਾਂ ਚੰਗੀ ਤਰ੍ਹਾਂ।
ਪਠੋ ਆਪ ਅਬ ਕੋ ਉਮਰਾਵ,
ਇਸ ਕਰਕੇ ਹਾਲੇ ਸਿਪਾਹੀ ਨਾ ਭੇਜੀ ਉੱਥੇ, ਪਹਿਲਾਂ ਆਪਣੇ ਕਿਸੇ ਅਫਸਰ ਨੂੰ, ਆਪਣੇ ਕਿਸੇ ਉਮਰਾਵ ਨੂੰ ਉਹਨਾਂ ਕੋਲ ਭੇਜ।
ਮਿਲੇ ਜਾਏ ਕਰ ਸਹਿਜ ਸੁਭਾਵ,
ਜਿਹੜਾ ਜਾ ਕੇ ਸੁਤੇ ਸਿੱਧ ਉਹਨਾਂ ਨੂੰ ਮਿਲੇ।
ਬਿਨੇ ਬਖਾਨੇ ਤੁਮਰੀ ਦਿਸ਼ਤੇ,
ਤੇਰੇ ਵੱਲੋਂ ਜਾ ਕੇ ਉਹਨਾਂ ਨੂੰ ਕੋਈ ਬੇਨਤੀ ਕਰੇ।
ਹੋਏ ਪ੍ਰਸੰਨ ਚਿੱਤ ਆਵੇ ਜਿਸ ਤੇ,
ਜਿਹਦੇ ਨਾਲ ਉਹਨਾਂ ਦਾ ਚਿੱਤ ਪ੍ਰਸੰਨ ਹੋਵੇ ਤੇ ਉਹ ਇੱਥੇ ਚੱਲ ਕੇ ਆ ਜਾਣ ਤੈਨੂੰ ਮਿਲਣ ਵਾਸਤੇ।
ਪ੍ਰਥਮ ਪਿਤਾ ਤਿੰਨ ਕੋ ਚੱਲ ਆਏ,
ਗੁਰੂ ਅਰਜਨ ਸਾਹਿਬ ਵੀ ਤਾਂ ਆਏ ਸੀ ਨਾ, ਤੂੰ ਸੱਦਿਆ ਸੀ ਉਹ ਆਏ ਨੀ ਸੀ, ਉਹ ਵੀ ਤਾਂ ਆਏ ਸਨ।
ਜਿਉ ਕਿਉ ਕਰ ਤਨ ਕੋ ਤਜਵਾਏ,
ਕਿਵੇਂ ਕਿਵੇਂ ਕਰਕੇ ਉੱਥੇ ਚੰਦੂ ਨੇ ਉਹਨਾਂ ਦਾ ਤਨ ਤਿਆਗ ਕਰਵਾ ਦਿੱਤਾ।
ਨਾ ਏ ਤਕੂਪ ਕਰੀ ਦੇ ਸਰਾਪ,
ਇਹ ਕਿਤੇ ਬੀਰ ਰਸ ਵਿੱਚ ਆ ਕੇ ਗੁਰੂ ਅਰਜਨ ਸਾਹਿਬ ਸਰਾਪ ਦੇ ਦਿੰਦੇ।
ਕਯੋ ਸਫਲ ਹੋਏ ਜਾਨੋ ਆਪ,
ਤੈਨੂੰ ਪਤਾ ਹੋਣਾ ਚਾਹੀਦਾ ਬਾਦਸ਼ਾਹ, ਜਿਹੜਾ ਬਚਨ ਉਹ ਕਰ ਦਿੰਦੇ ਆ ਸਫਲ ਹੁੰਦਾ। ਜੇ ਉਹ ਇੰਨਾ ਹੀ ਕਹਿ ਦਿੰਦੇ ਨਾ ਵੀ ਗਰਕ ਹੋ ਜਾਓ ਤੇ ਤੁਸੀਂ ਲੱਭਣਾ ਨਹੀਂ ਸੀ ਵੀ ਕਿੱਥੇ ਗਏ ਹੋ, ਭਾਵੇਂ 700 ਸਾਲ ਪੁਰਾਣੀਆਂ ਜੜ੍ਹਾਂ ਨੇ ਤੁਹਾਡੀਆਂ। ਇਹ ਤਾਂ ਉਹਨਾਂ ਦੀ ਦਿਆਨਤਦਾਰੀ ਹੈ ਕਿ ਉਹਨਾਂ ਨੇ ਕੋਈ ਏਦਾਂ ਦਾ ਬਚਨ ਨਹੀਂ ਕਿਹਾ।
ਸੁਣ ਕਰ ਸ਼ਾਹ ਖਾਨ ਕੇ ਬੈਨ,
ਜਦੋਂ ਵਜ਼ੀਰ ਖਾਨ ਦੀਆਂ ਗੱਲਾਂ ਸੁਣੀਆਂ ਬਾਦਸ਼ਾਹ ਦੇ ਮਨ ਤੇ ਉਹਦਾ ਅਸਰ ਹੋਇਆ।
ਕਰੋ ਸਰਾਹਨ ਤੂੰ ਮਤ ਐਨ,
ਕਹਿਣ ਲੱਗਾ ਵਜ਼ੀਰ ਖਾਨ ਤੂੰ ਪੁਰਾਣਾ ਜਰਨੈਲ ਹੈ ਸਾਡਾ, ਤੇਰੀ ਮਤ ਨੂੰ ਸਾਬਾਸ਼ ਹੈ, ਤੂੰ ਸਦਾ ਹੀ ਸਿਆਣੀ ਗੱਲ ਕੀਤੀ ਹੈ।
ਅਪਰ ਸਭਾ ਕੇ ਮਾਨਵ ਬ੍ਰਿੰਦ,
ਬਾਕੀ ਜਿਹੜੀ ਸਭਾ ਦੇ ਮਾਨਵ ਨੇ ਲੋਕ,
ਕਹੇ ਤਥਾ ਜਿਮ ਭਾਖੇ ਚੰਦੂ,
ਉਹ ਚੰਦੂ ਦੇ ਕਹਿਣੇ ਮੁਤਾਬਕ ਚੱਲਦੇ ਨੇ ਸਾਰੇ। ਖਬਰੇ ਚੰਦੂ ਨੇ ਉਹਨਾਂ ਨੂੰ ਕੀ ਬੂਟੀ ਸੰਘਾਈ ਹੈ, ਉਹ ਚੰਦੂ ਦੀਆਂ ਗੱਲਾਂ ਚ ਹਾਮੀ ਭਰਦੇ ਨੇ।
ਇਸ ਕਾਰਨ ਤੇ ਭੇਜਨ ਤੇਰੇ,
ਇਸ ਕਰਕੇ ਮੈਂ ਹੁਣ ਕਿਸੇ ਹੋਰ ਅਫਸਰ ਨੂੰ ਨੀ ਉੱਥੇ ਭੇਜ ਸਕਦਾ, ਉਹਨਾਂ ਨੇ ਤੇ ਵਿਗਾੜ ਹੀ ਕਰਨਾ। ਤੂੰ ਗੁਰੂ ਘਰ ਬਾਰੇ ਜਾਣਦਾ, ਵਜ਼ੀਰ ਖਾਨ ਤੇਰੇ ਬਿਨਾਂ ਮੈਨੂੰ ਕੋਈ ਦੂਜਾ ਬੰਦਾ ਨੀ ਸੁਝਦਾ ਜਿਹੜਾ ਉੱਥੇ ਜਾਵੇ, ਤੂੰ ਹੀ ਜਾ ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਗੱਲਬਾਤ ਕਰ।
ਹੈ ਨੀ ਕੇ ਨਿਰਣੇ ਕਰ ਹੀਰੋ,
ਤੂੰ ਹੀ ਨਿਰਣੇ ਕਰਕੇ ਵੇਖ ਚੰਗੀ ਤਰ੍ਹਾਂ।
ਜਿਵ ਪ੍ਰਸੰਨ ਹੋਏ ਕਰ ਚੱਲ ਆਵੇ,
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਪ੍ਰਸੰਨ ਹੋ ਕੇ ਚੱਲ ਕੇ ਆ ਜਾਣ।
ਪਾਵਨ ਦਰਸ਼ਨ ਆਪਣ ਦਿਖਾਵੇ,
ਔਰ ਆ ਕੇ ਆਪਣੇ ਪਵਿੱਤਰ ਦਰਸ਼ਨ ਮੈਨੂੰ ਦੇਣ।
ਇਸ ਕੇ ਸਾਹਮਣੇ ਨੀਕੀ ਔਰ,
ਇਹਦੇ ਤੋਂ ਚੰਗੀ ਗੱਲ ਹੋਰ ਮੈਨੂੰ ਨੀ ਕੋਈ ਸੁਝਦੀ।
ਕਹੇ ਨਾ ਰਿਸ ਕਰ ਕੁਛ ਤਿਸ ਠੌਰ,
ਕਿਤੇ ਰੋਸ ਵਿੱਚ ਆ ਕੇ ਕੋਈ ਇਹੋ ਜਿਹਾ ਬਚਨ ਨਾ ਕਰ ਦੇਣ ਵੀ ਮੈਂ ਗਰਕ ਹੋ ਜਾਵਾਂ।
ਨਹੀਂ ਦੇਸ਼ ਮੈਂ ਦੁੰਦੇ ਉਠਾਵੇ,
ਉਹ ਦੇਸ਼ ਵਿੱਚ ਮੈਨੂੰ ਇਹ ਵੀ ਡਰ ਹੈ ਵੀ ਜੇ ਫੌਜ ਰੱਖਦੇ ਨੇ ਵੀ ਕਿਤੇ ਫਤੂਰ ਨਾ ਪਵੇ, ਜੰਗ ਯੁੱਧ ਨਾ ਹੋਣ, ਮੇਰੇ ਦੇਸ਼ ਵਿੱਚ ਵਿਗਾੜ ਨਾ ਹੋਵੇ।
ਮਿੱਟੇ ਜੋ ਇਮ ਸੰਦੇਹ ਉਪਾਵੇ,
ਤੇ ਏਦਾਂ ਦਾ ਸੰਦੇਹ ਮਿਟ ਜਾਵੇ ਮੇਰੇ ਹਿਰਦੇ ਦਾ ਵੀ ਜਦੋਂ ਆ ਜਾਣਗੇ ਤੇ ਸੰਸਾਰ ਮਿਟ ਜਾਏਗਾ।
ਮਿਲਬੋ ਪਾਕ ਪੀਰ ਕੋ ਹੋਏ,
ਕਿਉਂਕਿ ਉਹ ਪੀਰ ਵੀ ਨੇ, ਮਹਾਂਪੁਰਖ ਨੇ, ਉਹਨਾਂ ਨੂੰ ਮਿਲਣਾ ਵੀ ਪਵਿੱਤਰ ਹੋਵੇਗਾ, ਉਹਨਾਂ ਦੇ ਨਾਲ ਮੁਲਾਕਾਤ ਕਰਨੀ ਵੀ ਪਵਿੱਤਰ ਹੋਵੇਗੀ।
ਯਾਦ ਖੁਦਾ ਇੱਕ ਹਰੀ ਸ਼ੁਭ ਹੋਵੇ,
ਜਦੋਂ ਆਉਣਗੇ ਤੇ ਖੁਦਾ ਯਾਦ ਆਵੇਗਾ, ਬੜੀ ਚੰਗੀ ਘੜੀ ਹੋਵੇਗੀ ਉਹ ਜਦੋਂ ਆ ਕੇ ਮਿਲਣਗੇ।
ਯਾ ਤੇ ਬਾਤ ਇਸੀ ਬਿਦਨੀ ਕੀ,
ਇਹੀ ਗੱਲ ਚੰਗੀ ਹੈ ਕਿ ਤੂੰ ਜਾ ਕੇ ਉਹਨਾਂ ਨੂੰ ਮਿਲ।
ਭਨੀ ਗਿਰਾ ਤੈ ਭਾਵਤ ਜੀ ਕੀ,
ਵਜ਼ੀਰ ਖਾਨ ਜਿਹੜੀ ਗੱਲ ਤੈ ਕੀਤੀ ਹੈ ਨਾ, ਇਹ ਮੇਰੇ ਮਨ ਨੂੰ ਭਾ ਗਈ, ਪਰ ਮੇਰੇ ਮਨ ਚ ਖਦਸਾ ਵੀ ਹੈ ਵੀ ਉਹਨਾਂ ਦੇ ਕੋਲ ਫੌਜ ਹੈ, ਸ਼ਸਤਰਧਾਰੀ ਨੇ, ਹੁਣ ਸ਼ਸਤਰਧਾਰੀਆਂ ਤੋਂ ਤਾਂ ਪੈ ਆਉਂਦਾ ਹੀ ਹੈ ਇਹਨਾਂ ਨੂੰ, ਪਰ ਜੇ ਉਹ ਆ ਜਾਣਗੇ ਇੱਥੇ ਗੱਲਬਾਤ ਹੋਵੇਗੀ, ਸੰਦੇਹ ਖਤਮ ਹੋ ਜਾਏਗਾ। ਕਈ ਵਾਰੀ ਬੰਦੇ ਦੇ ਮਨ ਚ ਉਦਾਂ ਹੀ ਸੰਸਾਰ ਪੈ ਜਾਂਦਾ ਕਿਸੇ ਪ੍ਰਤੀ, ਜਦੋਂ ਮਿਲੀਏ ਤੇ ਸਾਰੇ ਸੰਦੇਹ ਦੂਰ ਹੋ ਜਾਂਦੇ। ਇਸ ਕਰਕੇ ਇਹੀ ਕੰਮ ਚੰਗਾ ਵੀ ਤੂੰ ਕਿਸੇ ਤਰੀਕੇ ਉਹਨਾਂ ਨੂੰ ਇੱਥੇ ਬੁਲਾ ਲਿਆ ਤੇ ਮੈਂ ਉਹਨਾਂ ਨਾਲ ਮੁਲਾਕਾਤ ਕਰਾਂਗਾ, ਨਾਲੇ ਮੇਰਾ ਭਲਾ ਹੋਵੇਗਾ।
ਹੋਤ ਭੋਰ ਕੁਛ ਲਿਓ ਅਕੋਰ,
ਕੱਲ ਸਵੇਰ ਹੁੰਦਿਆਂ ਕੋਈ ਭੇਟਾ ਲੈ ਜਾਈ।
ਗਮਨ ਕਰੋ ਸਤਿਗੁਰ ਕੀ ਓਰ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲ ਚਲਾ ਜਾਈ।
ਕਰਤ ਪ੍ਰਸੰਨ ਇਤੇ ਕੋ ਲਿਆਵੋ,
ਉਹਨਾਂ ਨੂੰ ਪ੍ਰਸੰਨ ਕਰਕੇ, ਉਹਨਾਂ ਨੂੰ ਖੁਸ਼ ਕਰਕੇ ਇੱਥੇ ਲੈ ਕੇ ਆਵੀ।
ਕਿੰਚ ਬੇਗ ਲੈ ਸੰਗ ਸਿਧਾਵੋ,
ਆ ਕਿੰਚ ਬੇਗ ਨੂੰ ਵੀ ਲੈ ਜਾਓ ਨਾਲ, ਇਹਨੂੰ ਵੀ ਨਾਲ ਲੈ ਜੋ, ਸਿਆਣਾ ਬੰਦਾ ਹੈ।
ਖਾਨ ਵਜ਼ੀਰ ਸੁਣ ਜਹਾਂਗੀਰ ਤੇ,
ਜਹਾਂਗੀਰ ਦੀਆਂ ਇਹ ਗੱਲਾਂ ਵਜ਼ੀਰ ਖਾਨ ਨੇ ਸੁਣੀਆਂ।
ਹਰ ਕੇ ਉਹ ਜਾਣਿਓ ਮਿਲਨ ਪੀਰ ਤੇ,
ਮਨ ਚ ਖੁਸ਼ੀ ਵੀ ਹੋਈ ਵੀ ਚਲੋ ਬਾਦਸ਼ਾਹ ਸੁਹਿਰਦ ਭਾਵ ਨਾਲ ਮਿਲ, ਉਹਨੇ ਭਾਂਪ ਲਿਆ ਵੀ ਇਹਦੇ ਮਨ ਚ ਹੁਣ ਖੋਟ ਨਹੀਂ ਹੈ ਵੀ ਇਹ ਗੁਰੂ ਸਾਹਿਬ ਜੀ ਨੂੰ ਸ਼ੁੱਧ ਭਾਵ ਨਾਲ ਹੀ ਮਿਲਣਾ ਚਾਹੁੰਦਾ। ਵਜ਼ੀਰ ਖਾਨ ਵੀ ਸਿਆਣਾ ਸੀ, ਉਹਨੂੰ ਜੇ ਭਾਂਪ ਜਾਂਦਾ ਵੀ ਇਹਦੀ ਮਨਸਾ ਠੀਕ ਨਹੀਂ ਤੇ ਹੋਰ ਤਰੀਕੇ ਨਾਲ ਆਉਂਦਾ ਪੇਸ਼, ਸਮਝ ਗਿਆ। ਵਜ਼ੀਰ ਖਾਨ ਨੇ ਕਿਹਾ ਵੀ ਇਹ ਮਹਾਰਾਜ ਜੀ ਨੂੰ ਮਿਲਣਾ ਚਾਹੁੰਦਾ ਹੈ।
ਆਇਸਮਾਨੀ ਕੀਨ ਸਲਾਮ,
ਬਾਦਸ਼ਾਹ ਦੀ ਗੱਲ ਮੰਨ ਕੇ ਨੇ ਸਲਾਮ ਕੀਤੀ।
ਲੀਨ ਸਕੇਲ ਸਮਾਜ ਤਮਾਮ,
ਰਾਜ ਸਾਜ ਇਕੱਠਾ ਕੀਤਾ, ਚੱਲਣ ਦਾ ਸਮਾਨ ਲੈ ਲਿਆ।
ਕਲਗੀ ਜਿਗਾ ਮੁਕਤ ਕੀ ਮਾਲਾ,
ਲਿਆ ਕੀ ਕਲਗੀ ਲਈ ਇੱਕ ਜਿਗਾ, ਇੱਕ ਮੋਤੀਆਂ ਦੀ ਮਾਲਾ ਲਈ ਗੁਰਦੇਵ ਨੂੰ ਭੇਟਾ ਕਰਨ ਲਈ।
ਖੀਨ ਖਾਫ ਪਟ ਜ਼ਰੀ ਦੁਸ਼ਾਲਾ,
ਖੀਨ ਖਾਫ ਦੇ ਬੜੇ ਸੋਹਣੇ ਜਿਹੜੇ ਦੁਸ਼ਾਲੇ ਸਨ, ਰੇਸ਼ਮ ਦੇ ਪਸ਼ਮੀਨੇ ਦੇ ਬਣੇ ਜਰੀਦਾਰ, ਉਹ ਲੈ ਲਏ।
ਅਪਰ ਅਕੋਰ ਜੋਰ ਕਰ ਸਾਰੀ,
ਹੋਰ ਵੀ ਕਈ ਭਟਾਵਾਂ ਲਈਆਂ ਵਜ਼ੀਰ ਖਾਨ ਨੇ ਗੁਰਦੇਵ ਨੂੰ ਭੇਟਾ ਕਰਨ ਲਈ।
ਕਿਤਕ ਚਮੋ ਸੰਗ ਕੀਨਸ ਤਿਆਰੀ,
ਕੁਝ ਕੁ ਸਿਪਾਹੀ ਫੌਜ, ਕਿਉਂਕਿ ਵਜ਼ੀਰ ਸੀ ਨਾ ਇਹ ਵੀ, ਨਾਲ ਇਹਦੇ ਚੱਲਦੇ ਸਨ, ਉਹ ਨਾਲ ਲੈ ਲਏ।
ਨੀਕੇ ਸ਼ਕੁਨ ਭਏ ਪੁਰ ਨਿਕਸੇ,
ਜਦੋਂ ਦਿੱਲੀਓ ਤੁਰਿਆ ਤੇ ਇਹਨੂੰ ਚੰਗੀ ਹਵਾ ਚੱਲੀ ਵਧੀਆ ਪਿੱਛੋਂ, ਕਹਿੰਦਾ ਤਾਂ ਬੜੇ ਵਧੀਆ ਸ਼ਗਨ ਨੇ ਵੀ ਜਿਹੜੇ ਕੰਮ ਨੂੰ ਚੱਲਿਆ ਉਹ ਸਫਲ ਹੋਵੇਗਾ।
ਫੇਰ ਵਿਚਾਰਤ ਗਮਨੇ ਬਿਕਸੇ,
ਬੜੀ ਖੁਸ਼ੀ ਨਾਲ ਵੀ ਚੰਗੇ ਸ਼ਗਨ ਨਜ਼ਰ ਆਉਂਦੇ ਨੇ ਸਾਰੇ।
ਸਨੇ ਸਨੇ ਮਗ ਉਲੰਘਿਓ ਸਾਰੇ,
ਸਹਿਜੇ ਸਹਿਜੇ ਨੇ ਸਾਰਾ ਪੈਂਡਾ ਤੈਅ ਕੀਤਾ ਦਿੱਲੀਓ ਚੱਲ ਕੇ।
ਸ਼੍ਰੀ ਅੰਮ੍ਰਿਤਸਰ ਪਹੁੰਚ ਨਿਹਾਰੇ,
ਸ਼੍ਰੀ ਅੰਮ੍ਰਿਤਸਰ ਸਾਹਿਬ ਆ ਕੇ ਪਹੁੰਚੇ।
ਦੋਹਰਾ ਡੇਰਾ ਕਰਕੇ ਸੁਧਾ ਸਰ, ਖਾਨ ਵਜ਼ੀਰ ਬੁੱਧੀਵਾਨ।
ਸੁਧਾ ਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਕੇ ਵਜ਼ੀਰ ਖਾਨ ਨੇ ਡੇਰਾ ਕੀਤਾ।
ਇੱਕ ਨਰ ਸੁਧ ਇਤ ਗੁਰ ਟਿਗ, ਪਠਿਓ ਸੁਭਾਕ ਬਖਾਨ।
ਆਪਣਾ ਇੱਕ ਅਹਿਲਕਾਰ ਗੁਰਦੇਵ ਕੋਲ ਭੇਜਿਆ, ਮਿਲਣ ਦੀ ਆਗਿਆ ਲੈਣੀ ਸੀ ਵੀ ਸਤਿਗੁਰੂ ਜੀ ਮਿਲਣ ਆਏ, ਉਹ ਜਿਵੇਂ ਪਾਤਸ਼ਾਹ ਨਾਲ ਮੁਲਾਕਾਤ ਹੋ ਰਹੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਸਾਮਤ ਦੇਹੋ ਦਿਆਲ ਪ੍ਰਭ, ਜਿਤ ਤੁਮ ਹੈ ਅਰਾਧਾ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ।
ਨਾਈਂਦਾਤਾਰ ਵਿਸਰ ਨਾਈਂਦਾਤਾਰ
ਵਿਸਰ ਨਾਹੀਂਦਾਤਾਰ ਵਿਸਰ ਨਾਹੀਂਦਾਤਾਰ
ਵਿਸਰ ਨਾਹੀਂਦਾਤਾਰ ਵਿਸਰ ਨਾਹੀਂਦਾਤਾਰ
ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ
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 ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ
ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ
ਨਾਨਕ ਚਾਓ ਹੋ ਨਾਨਕ ਚਾਓ ਹੋ
ਨਾਨਕ ਚਾਓ ਹੋ ਨਾਨਕ ਚਾਓ
ਵਾਹਿਗੁਰੂ 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 ਵਾਹਿਗੁਰੂ
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 ਅਚਤ ਹੈ ਪਾਰ ਬ੍ਰਹਮ
ਅਗਨਾਸੀ ਅਗਨਾਸ
ਪੂਰਨ ਹੈ ਸਰਬਮ
ਪੰਜਨ ਗੁਣ ਤਾਸ
ਸੰਗੀ ਹੈ ਨਿਰੰਕਾਰ
ਨਿਰਗੁਣ ਸਭ ਟੀਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਗੀ ਸਦਾ ਬਬੀਕ
ਪਰੰਪਰ ਹਰ ਹਰੇ
ਪੀਓ ਅਣਹਾਰ
ਸੰਤ ਕੈ ਸਦਾ ਸੰਗ
ਧਾਰਾਇਆ ਦਾਰੇ
ਠਾਕੁਰ ਹਾਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਰ
ਰਾਖੋਈਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲੇ
ਏਕ ਅੱਖਰ ਹਰ ਮਨ ਬਸਤ
ਨਾਨਕ ਹੋ ਤਿਨਿਆਲ
ਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਪਾਰੀ ਉਤਾਰਨਾ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ
ਸ਼ਰਧਾ ਕਰ ਸੇਵਦੇ
ਪਾਰੀ ਉਤਾਰਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।